ऐप। ईओएस टीवी को आप तमाम आईपीटीवी बॉक्सेस पर देख सकते हैं और अब ईओएस टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
रमज तेरी दी समझ ना आवे, तेरा नाम बनिया गोरख धंदा लिखां दे विच फर्क क्यों करदा। जद एक मिट्टी दा बनिया बंदा अर्ज सुनावा दातिया, अर्ज सुनावा दर्द सुनावा दातिया दर्द।
हाँ, WTOR दे नाल जुड़े है सारे ही स्रोतियां नूं लाडी सराय वालों रेडियो एशियन आवाज़ दे विच सारयां दा स्वागत करदे हां ते आस करदे हां कि अज दा दिन जिहड़ा बहुत वधिया चढ़िया होवेगा। ते जे टैंपरेचर दी गल करिए अज दी ते सैचरडे दे सवेर दा टैंपरेचर जिहड़ा 18 डिग्री ते अराउंड जिहड़ा 22 डिग्री दे करीब जिहड़ा अज दा टैंपरेचर जिहड़ा ओह रहेगा। ते आस करदे हां सारयां दा दिन जिहड़ा आ जो जो भी तुसीं अज काम धंधे अपने जिहड़े सोचे आ ओह बहुत ही वधिया सिरे चाड़ूगे। ਅਤੇ ਪਰਮਾਤਮਾ ਅੱਗੇ ਅਰਦਾਸ ਆ ਸਾਰੀ ਲਕਾਈ ਵਾਸਤੇ ਕਿ ਸਾਰਿਆਂ ਲਈ ਸਾਰਾ ਜਿਹੜਾ ਵੀਕਐਂਡ ਆ ਰਿਹਾ ਹੈ ਆਪਣਾ ਉਹਦੇ ਲਈ ਸਾਰਿਆਂ ਨੂੰ ਸ਼ੁਭ ਕਾਮਨਾਵਾਂ। ਅਤੇ ਪਵਨ ਤਲਵਾਰ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਲਾਡੀ ਸਰਾਏ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅਤੇ ਪਰਮਾਤਮਾ ਦੇ ਉਸ ਨਾਂ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਨਛੱਤਰ ਗਿੱਲ ਹੋਣਾ ਦਾ ਜਿਹੜਾ ਸੌਂਗ ਸੀ ਉਹ ਆਪਣੇ ਕਿਸੇ ਕਾਰਨ ਜਿਹੜਾ ਵਿੱਚ ਆਪਣੇ ਰਹਿ ਗਿਆ ਸੀ। ਅਤੇ ਆਪਾਂ ਦੁਬਾਰਾ ਜਿਹੜਾ ਇਹੀ ਸੌਂਗ ਜਿਹੜਾ ਉਹ ਤੁਹਾਡੀ ਜਿਹੜੀ ਨਜ਼ਰ ਕਰਦੇ ਹਾਂ ਜੀ।
रमज तेरी दी समझ ना आवे, तेरा नाम बनिया गोरख धंदा लिखां दे विच फर्क क्यों करदा। जद एक मिट्टी दा बनिया बंदा अर्ज सुनावा दातिया, अर्ज सुनावा दर्द सुनावा दातिया दर्द सुनावा अर्ज सुनावा दातिया, अर्ज सुनावा दर्द सुनावा दातिया दर्द दुनिया कंडे कटन ते तकड़े कोलो डर जाए मुटो सदा बिचारे तेरे रंग निहारे दातिया तेरे रंग निहारे तेरे रंग निहारे दातिया तेरे रंग निहारे तेरे रंग निहारे दातिया तेरे रंग निहारे तेरे रंग निहारे दातिया तेरे रंग
एक बार फिर स्वागत है ਤੁਹਾਡਾ ਸਾਰਿਆਂ ਦਾ ਰੇਡੀਓ ਏਸ਼ੀਅਨ ਆਵਾਜ਼ ਦੇ ਵਿੱਚ ਤੇ ਆਸ ਕਰਦਾ ਹਾਂ ਸਾਰੇ ਸਰੋਤੇ ਜਿਹੜੇ ਆਪਣੇ ਨਾਲ ਜੁੜ ਗਏ ਹੋਣਗੇ ਕਾਫੀ ਜ਼ਿਆਦਾ ਗੱਲਾਂ ਕਰਨ ਵਾਲੀਆਂ ਕਿਉਂਕਿ ਇੱਕ ਵੀਕ ਬਾਅਦ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੇ ਆਪਾਂ ਹੁਣ ਚੱਲਦੇ ਹਾਂ ਜੀ ਇੰਡੀਆ ਪਹਿਲਾਂ ਤਾਂ ਹਰਕਮਲ ਬਾਜਵਾ ਹੋਣਾ ਕੋਲ ਪਹਿਲਾਂ ਆਪਾਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਜਿਹੜੀਆਂ ਨਿਊਜ਼ ਆ ਉਹ ਆਪਾਂ ਜਿਹੜੀਆਂ ਲਵਾਂਗੇ ਤੇ ਆਪਾਂ ਸਵਾਗਤ ਕਰਦੇ ਹਾਂ ਜੀ ਹਰਕਮਲ ਜੀ ਤੁਹਾਡਾ ਸਵਾਗਤ ਹੈ ਜੀ
ਜੀ ਬਹੁਤ ਬਹੁਤ ਸ਼ੁਕਰੀਆ ਲਾਡੀ ਸਰਾਏ ਜੀ ਤੁਹਾਡਾ
ਜੀ ਥੈਂਕ ਯੂ ਤੇ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੇ ਕੀ ਅੱਜ ਆਪਣੀਆਂ ਜਿਹੜੀਆਂ ਮੇਨ ਨਿਊਜ਼ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ
ਜੀ ਸਭ ਤੋਂ ਪਹਿਲਾਂ ਤਾਂ ਇੱਕ ਨਿਊਜ਼ ਸਾਂਝੀ ਕਰ ਲੈਂਦੇ ਹਾਂ ਜੋ ਕਿ ਐਲੀ ਮਾਂਗਤ ਸਿੰਗਰ ਹੈ ਜੋ ਕਿ ਕੈਨੇਡਾ ਨਾਲ ਸੰਬੰਧਿਤ ਹੈ ਪੰਜਾਬੀ ਸਿੰਗਰ
ਜੀ
ਉਸਦਾ ਮਾਮਲਾ ਜੋ ਹੈ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਸਰਗਰਮ ਹੈ ਤੁਸੀਂ ਵੀ ਜਾਣ ਗਏ ਹੋਵੋਗੇ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਮਾਮਲੇ ਜਾਣਕਾਰੀ ਇੱਕ ਵਾਰ ਸਾਨੂੰ ਸੁਣ ਰਹੇ ਦਰਸ਼ਕਾਂ ਨੂੰ ਦੇ ਦਈਏ ਤੁਹਾਨੂੰ ਦੱਸ ਦਈਏ ਵੀ ਇੱਕ ਸਟੇਜ ਪ੍ਰੋਗਰਾਮ ਦੇ ਦੌਰਾਨ ਰੰਮੀ ਰੰਧਾਵਾ ਵੱਲੋਂ ਐਲੀ ਮਾਂਗਤ ਤੇ ਕੋਈ ਟਿੱਪਣੀ ਕੀਤੀ ਗਈ ਸੀ ਜਿਸਦੇ ਬਾਅਦ ਸੋਸ਼ਲ ਮੀਡੀਆ ਤੇ ਇਹਨਾਂ ਦਾ ਵਾਰ ਸ਼ੁਰੂ ਹੋ ਗਿਆ ਸੀ ਤੇ ਇਹਨਾਂ ਵੱਲੋਂ ਟਾਈਮ ਬੰਦ ਦਿੱਤਾ ਗਿਆ ਸੀ ਵੀ ਐਲੀ ਮਾਂਗਤ ਨੇ ਜਿੱਥੇ ਕਿਹਾ ਸੀ ਵੀ ਜਿੱਥੇ ਰੰਮੀ ਰੰਧਾਵਾ ਦੀ ਰਿਹਾਇਸ਼ ਹੈ ਮੌਜੂਦਾ 88 ਸੈਕਟਰ ਮੋਹਾਲੀ ਉੱਥੇ ਉਹ ਪਹੁੰਚੂਗਾ
ਜੀ
ਤੇ ਇਸਦੇ ਚੱਲਦੇ ਪੁਲਿਸ ਵੀ ਕਾਫੀ ਅਟੈਂਸ਼ਨ ਦੇ ਵਿੱਚ ਆ ਗਈ ਸੀ ਕਾਫੀ ਭਾਰੀ ਫੋਰਸ ਦੇ ਵਿੱਚ 11 ਸਤੰਬਰ ਦਾ ਦਿਨ ਸੀ ਜਿਸ ਦਿਨ ਇਹ ਵਾਰਦਾਤ ਹੋਣੀ ਸੀ ਤੇ ਮੌਕੇ ਤੇ ਹੀ ਪੁਲਿਸ ਨੇ ਐਲੀ ਮਾਂਗਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ 2 ਦਿਨ ਪਹਿਲਾਂ ਰੰਮੀ ਰੰਧਾਵੇ ਨੂੰ 1 ਦਿਨ ਦੀ ਗ੍ਰਿਫਤ 'ਚ ਰੱਖਿਆ ਸੀ ਅਤੇ ਇਸੇ ਮਾਮਲੇ ਦੇ ਵਿੱਚ ਐਲੀ ਮਾਂਗਤ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਹਨਾਂ ਦੇ ਵਿੱਚ ਉਹਨਾਂ ਉੱਤੇ ਕਈ ਅਜਿਹੀਆਂ ਧਾਰਾਵਾਂ ਲੱਗੀਆਂ ਜਿਸ ਦੇ ਕਰਕੇ ਉਹਨਾਂ ਨੂੰ ਫਿਲਹਾਲ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਰੱਖਿਆ ਗਿਆ ਪਹਿਲਾਂ ਦੱਸ ਦਈਏ ਕਿ ਪੁਲਿਸ ਵੱਲੋਂ 2 ਦਿਨ ਦੀ ਰਿਮਾਂਡ ਲਈ ਗਈ ਸੀ ਅਤੇ ਉਸ ਤੋਂ ਬਾਅਦ ਅੱਜ 14 ਦਿਨਾਂ ਦੀ ਰਿਮਾਂਡ ਦੇ ਅੰਦਰ ਐਲੀ ਮਾਂਗਤ ਨੂੰ ਰੋਪੜ ਜੇਲ੍ਹ ਦੇ ਅੰਦਰ ਰੱਖਿਆ ਜਾਊਗਾ
ਜੀ ਇਹ ਆਪਣਾ ਪੂਰਾ ਜਿਹੜਾ ਇਹ ਆਪਣੇ ਸਟਾਰਟ ਹੋਇਆ ਸੀ ਇਹਨਾਂ ਦਾ ਘਟਨਾਕ੍ਰਮ ਥੋੜਾ ਜਿਹਾ ਆਪਾਂ ਇਹਦੇ ਬਾਰੇ ਗੱਲ ਕਰੀਏ ਇਹ ਸਟਾਰਟਿੰਗ ਇਹਨਾਂ ਚੋਂ ਕਿਹਨੇ ਕੀਤੀ ਤੇ ਕਿਵੇਂ ਹੋਈ ਇਹ ਥੋੜਾ ਜਿਹਾ ਉਦਾਂ ਤਾਂ ਆਪਾਂ ਨੂੰ ਪਤਾ ਪਰ ਡਿਟੇਲ 'ਚ ਤੁਸੀਂ ਕਿਉਂ ਕਿੱਥੇ ਆ ਜੀ ਇਹਦੇ ਬਾਰੇ ਮਾੜਾ ਜਿਹਾ ਦੱਸਿਓ ਵੀ ਇਹ ਸ਼ੁਰੂ ਕਿੱਦਾਂ ਮਸਲਾ ਹੋਇਆ ਸੀ
ਜੀ ਇਹ ਦੋ ਗਾਇਕ ਨੇ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਜੋ ਕਿ ਇਕੱਠੇ ਜੋੜਾ ਚ ਗਾਉਂਦੇ ਆ ਤੇ ਇਹਨਾਂ ਨੇ ਜਦੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਇੱਕ ਇਹ ਜਾਨਰ ਚ ਲਗਾਇਆ ਸੀਗਾ ਵੀ ਅਸੀਂ ਪੰਜਾਬੀ ਲੋਕ ਗਾਇਕੀ ਨੂੰ ਰਿਵਾਈਵ ਕਰ ਰਹੇ ਹਾਂ ਵੀ ਕਿਉਂਕਿ ਅਸਲੀ ਨਸ਼ਿਆਂ ਦੇ ਗਾਣੇ ਬਹੁਤ ਚੱਲ ਰਹੇ ਤੇ ਇਸ ਆਧਾਰ ਤੇ ਇਹਨਾਂ ਨੇ ਆਪਣੀ ਗਾਇਕੀ ਸਟਾਰਟ ਕੀਤੀ ਸੀ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਤੇ ਇਸੇ ਦੇ ਚੱਲਦੇ ਕਿਸੇ ਪ੍ਰੋਗਰਾਮ ਤੇ ਕਿਸੇ ਮੇਲੇ ਦੇ ਪ੍ਰੋਗਰਾਮ ਤੇ ਸਟੇਜ ਤੇ ਰੰਮੀ ਰੰਧਾਵੇ ਵੱਲੋਂ ਐਲੀ ਮਾਂਗਤ ਦੇ ਗਾਣੇ ਦੀਆਂ 17 ਦਾ ਮੈਂਸ਼ਨ ਕਰਕੇ ਵੀ ਲਾਡ ਚੱਲ ਦੀ ਸੁਲਫੇ ਦੀ ਕੋਈ ਮੈਂਸ਼ਨ ਕਰਕੇ ਉਹਨਾਂ ਦੀ ਟਿੱਪਣੀ ਕੀਤੀ ਗਈ ਸੀ ਵੀ ਇਹ ਜੀ ਗਾਇਕੀ ਨੌਜਵਾਨਾਂ ਨੂੰ ਕਰਾਹੇ ਪਾਉਂਦੀ ਹੈ ਵਿਗਾੜਦੀ ਹੈ ਤੇ ਇਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋ ਗਈ ਕਾਫੀ ਇੰਟਰਨੈਟ ਇੰਸਟਾਗ੍ਰਾਮ ਤੇ ਤਾਂ ਐਲੀ ਮਾਂਗਤ ਤੱਕ ਵੀ ਪਹੁੰਚ ਗਈ ਤਾਂ ਉਹਨਾਂ ਨੇ ਵੀ ਜਵਾਬੀ ਹਮਲਾ ਕੀਤਾ ਅਤੇ ਉਸ ਸਮੇਂ ਨਿਊਜ਼ੀਲੈਂਡ ਤੋਂ ਉਹਨਾਂ ਨੇ ਕਹਿ ਦਿੱਤਾ ਕਿ 11 ਤਰੀਕ ਨੂੰ ਮੈਂ ਤੇਰੇ ਫਲੈਟ ਤੇਰੇ ਸ਼ਹਿਰ ਆਊਂਗਾ ਉਸ ਤੋਂ ਬਾਅਦ ਦੇਖਾਂਗੇ ਤੇ ਉਸ ਤੋਂ ਬਾਅਦ ਜੋ ਬਿਆਨਬਾਜ਼ੀ ਸੀ ਜੋ ਇਹਨਾਂ ਦੀ ਸ਼ਬਦੀ ਜੰਗ ਸੀਗੀ ਉਹ ਸ਼ੁਰੂ ਹੋ ਗਈ ਸੀ ਕਦੇ ਰੰਮੀ ਰੰਧਾਵਾ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਗਾਲਾਂ ਕੱਢਦੇ ਸੀ ਕਦੇ ਐਲੀ ਮਾਂਗਤ ਗਾਲਾਂ ਕੱਢਦੇ ਸੀ ਹਾਲਾਂਕਿ ਇਹਨਾਂ ਵਿੱਚ ਜੇ ਗੱਲ ਕੀਤੀ ਤਾਂ ਠੀਕ ਕੋਈ ਵੀ ਨਹੀਂ ਸੀ ਆਪਣੀ ਜਗ੍ਹਾ ਤੇ ਕਿਉਂਕਿ ਜੋ ਸੱਭਿਆਚਾਰ ਦੀਆਂ ਦੁਹਾਈਆਂ ਪਾਉਂਦੇ ਸੀ ਉਹ ਵੀ ਗਾਲਾਂ ਕੱਢਦੇ ਨਜ਼ਰ ਆਏ ਤੇ ਐਲੀ ਮਾਂਗਤ ਵੀ ਗਾਲਾਂ ਕੱਢਦੇ ਨਜ਼ਰ ਆਏ ਤੇ ਇਸ ਦੇ ਨਾਲ ਜੋ ਯੂਥ ਵੀ ਸੀਗਾ ਕਾਫੀ ਜੁੜ ਗਿਆ ਸੀ ਜੋ ਕਿ ਬਹੁਤ ਇੱਕ ਪੰਜਾਬੀ ਹੁੰਦੇ ਇੱਕ ਸ਼ਰਮ ਦੀ ਗੱਲ ਸੀ ਦੇਖਣਾ ਵੀ 88 ਸੈਕਟਰ ਉਸ ਦਿਨ ਜੋ ਵੀ ਯੂਥ ਪਹੁੰਚਿਆ ਸਿਰਫ ਲੜਾਈ ਦੇਖਣ ਲਈ ਪੰਜਾਬ ਦੇ ਵਿੱਚ ਯੂਥ ਇੰਨਾ ਅਨਇੰਪਲੋਇਡ ਹੈ ਇੰਨਾ ਵਿਹਲਾ ਹੈ ਕਿ ਉਹਨਾਂ ਕੋਲ ਇਹ ਗੱਲਾਂ ਲਈ ਟਾਈਮ ਹੈ ਤੇ ਸਪੈਸ਼ਲ ਉੱਥੇ ਇਕੱਠਾ ਹੋ ਰਹੇ ਨੇ ਤੇ ਹੁੱਲੜਬਾਜ਼ੀ ਵੀ ਉੱਥੇ ਕਰ ਰਹੇ ਨੇ
ਜੀ ਬਿਲਕੁਲ ਤੇ ਆਪਾਂ ਜਿਹੜੀ ਗੱਲ ਕਰੀਏ ਆਪਣੇ ਮਨਮੋਹਨ ਸਿੰਘ ਹੋਣਾ ਨੇ ਜਿਹੜਾ ਉਹਨਾਂ ਦਾ ਮੈਨੂੰ ਲੱਗਦਾ ਕੋਈ ਬਿਆਨ ਆਇਆ ਜੀ ਉਹਨਾਂ ਦਾ
ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਇੰਡੀਆ ਨੂੰ ਥੋੜੇ ਪਿਛਲੇ ਸਮੇਂ ਤੋਂ ਇਕਨੋਮਿਕ ਸਲੋ ਡਾਊਨ ਚੱਲਣਾ ਪੈ ਰਿਹਾ ਤੇ ਮਨਮੋਹਨ ਸਿੰਘ ਨੇ ਇਸੇ ਨੂੰ ਲੈ ਕੇ ਮੋਦੀ ਸਰਕਾਰ ਹੁਣ ਕੀ ਅੱਗੇ ਨਜ਼ਰ ਆ ਰਹੇ ਹਾਲਾਂਕਿ ਮਨਮੋਹਨ ਸਿੰਘ ਨੂੰ ਸਾਰੇ ਇੱਕ ਸਾਇਲੈਂਟ ਪੀਐਮ ਵਜੋਂ ਜਾਣਦੇ ਸੀ ਵੀ ਉਹ ਬਿਆਨਬਾਜ਼ੀ ਘੱਟ ਕਰ ਰਹੇ ਸੀ ਇਕਨੋਮਿਕ ਸਲੋ ਡਾਊਨ ਜੋ ਕਿ ਆਪਣਾ ਇਕਨੋਮਿਕ ਮਨਮੋਹਨ ਸਿੰਘ ਦਾ ਪ੍ਰਾਈਮ ਵਿਸ਼ਾ ਵੀ ਮੰਨਿਆ ਜਾਂਦਾ, ਜਿਸ ਦੇ ਐਕਸਪਰਟ ਮੰਨੇ ਜਾਂਦੇ ਨੇ, ਉਸ ਨੂੰ ਲੈ ਕੇ ਸਰਕਾਰ ਨੂੰ ਕਾਫੀ ਘੇਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਜੇ ਆਪਾਂ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਪ੍ਰੋਪਾਗੈਂਡਾ ਜੋ ਅਸਲ ਮੁੱਦਿਆਂ ਤੋਂ ਪ੍ਰੋਪਾਗੈਂਡਾ ਸੁਣਾ ਬਹੁਤ ਭਟਕਾਇਆ ਜਾਂਦਾ, ਚਾਹੇ ਹਿੰਦੂ ਮੁਸਲਿਮ ਹੋਵੇ, ਚਾਹੇ ਕਸ਼ਮੀਰ ਦਾ ਮੁੱਦਾ ਹੋਵੇ, ਚਾਹੇ ਕੇਰਲਾ ਦੇ ਵਿੱਚ ਹਿੰਦੀ ਐਨਫੋਰਸ ਕਰਨ ਦਾ ਮੁੱਦਾ ਹੋਵੇ, ਤੇ ਅਸਲ ਮੁੱਦਿਆਂ ਤੋਂ ਧਿਆਨ ਜੋ ਭਟਕ ਜਾਂਦਾ। ਤੇ ਫਿਲਹਾਲ ਜੋ ਸਰਕਾਰ ਬੀਜੇਪੀ ਦੇ ਇਲਜ਼ਾਮ ਲੱਗਦੇ ਸੀ ਵੀ ਹੈਡਲਾਈਨ ਮੈਨੇਜਮੈਂਟ ਜ਼ਿਆਦਾ ਕਰਦੇ ਨੇ ਤੇ ਕੰਮ ਘੱਟ ਕਰਦੇ ਨੇ, ਵੀ ਨਿਊਜ਼ ਦੀਆਂ ਹੈਡਲਾਈਨਸ ਇਹ ਵਧੀਆ ਸ਼ੋਅ ਕਰਦੇ ਨੇ ਪਰ ਬਾਕੀ ਚੀਜ਼ਾਂ ਇਹ ਲੁਕਾ ਲੈਂਦੇ ਨੇ, ਉਸ ਤੇ ਵੀ ਬੀਜੇਪੀ ਨੂੰ ਕਾਫੀ ਘੇਰਿਆ ਜਾ ਰਿਹਾ ਸੀ। ਤੇ ਹੁਣ ਮਨਮੋਹਨ ਸਿੰਘ ਨੇ ਵੀ ਇਹੀ ਘੇਰਿਆ ਵੀ ਜੋ ਗਲਤੀਆਂ ਸੀ, GST ਜਿਵੇਂ ਅਪਲਾਈ ਕੀਤਾ ਉਸਨੂੰ ਸਹੀ ਤਰ੍ਹਾਂ ਅਪਲਾਈ ਨਹੀਂ ਕੀਤਾ ਗਿਆ, ਤੇ ਡੀਮੋਨੇਟਾਈਜੇਸ਼ਨ ਜਿੰਨਾ ਧਨ ਉਹਨੂੰ ਲਿਆਉਣਾ ਚਾਹੀਦਾ ਸੀ ਉਹ ਵੀ ਨਹੀਂ ਆਇਆ, ਤੇ ਐਸੇ ਹੋਰ ਮੁੱਦਿਆਂ ਤੇ ਵੀ ਉਹਨਾਂ ਨੇ ਆਪਣੇ ਰਿਫੋਰਮਸ ਵੀ ਅੱਜ ਬਕਾਇਦਾ ਉਹਨਾਂ ਨੇ 6 ਰਿਫੋਰਮਸ ਦਿੱਤੇ ਵੀ GST ਨੂੰ ਸਿੰਪਲੀਫਾਈ ਕਰੋ, ਐਗਰੀਕਲਚਰ ਨੂੰ ਰਿਵਾਈਵ ਕਰੋ, ਤੇ ਜੋ ਐਕਸਪੋਰਟਸ ਨੇ ਨਵੀਆਂ ਮਾਰਕੀਟ ਜੋ ਕਿ US ਤੇ ਚਾਈਨਾ ਦੇ ਕੰਪੀਟੀਸ਼ਨ ਕਰਕੇ ਨਵੀਆਂ ਮਾਰਕੀਟਸ ਓਪਨ ਹੋਈਆਂ ਨੇ ਉਹਨੂੰ ਅਡਰੈਸ ਕਰੋ, ਕਿਉਂਕਿ ਇਕਨੋਮਿਕ ਸਲੋ ਡਾਊਨ ਹੈ, 5% GDP ਆ ਗਈ ਹੈ ਤੇ ਜੋਬ ਲੋਸਿਸ ਹੈ ਉਹ ਆਟੋ ਸੈਕਟਰ ਵਿੱਚ ਹੋਣ, ਕਾਫੀ ਜੋਬ ਲੋਸਿਸ ਵੀ ਸਾਹਮਣੇ ਆਏ, ਤਾਂ ਫਿਲਹਾਲ ਆਰਥਿਕ ਸੰਕਟ ਚ ਦੇਸ਼ ਗੁਜ਼ਰ ਰਿਹਾ, ਤੇ ਕਾਂਗਰਸ ਜੋ ਕਿ ਕਾਫੀ ਬੈਕਫੁੱਟ ਤੇ ਨਜ਼ਰ ਆ ਰਹੀ ਸੀ ਮਨਮੋਹਨ ਸਿੰਘ ਨੂੰ ਉਸਨੂੰ ਰਿਵਾਈਵ ਕਰਨ ਚ ਲੱਗੇ ਆ
ਜੀ। ਹਰਕਮਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਨਮੋਹਨ ਸਿੰਘ ਹੁਣੀ ਵੀ ਮਾਹਰ ਨੇ, ਤੇ ਕਿਤੇ ਨਾ ਕਿਤੇ ਕਾਂਗਰਸ ਨੇ ਵੀ ਇਹਨਾਂ ਨੂੰ ਮੋਹਰੇ ਕਰਕੇ ਜਿਹੜਾ ਇਹ ਹੋ ਸਕਦਾ ਕਿ ਬਿਆਨ ਦਵਾਇਆ ਹੋਵੇ ਕਿ ਵਾਕਈ ਹਾਲਾਤ ਉੱਥੇ ਜਿਹੜੇ ਖਾਸ ਕਰ ਇੰਨੇ ਜ਼ਿਆਦਾ ਮਾੜੇ ਇੰਡੀਆ ਦੇ ਹੋ ਰਹੇ ਨੇ ਇਕਨੋਮੀ ਦੇ ਪੱਖੋਂ।
ਜੀ ਬਿਲਕੁਲ ਹੋ ਰਿਹਾ, ਜੇ ਆਪਾਂ ਗੱਲ ਕਰੀਏ ਰਿਜ਼ਰਵ ਬੈਂਕ ਆਫ ਇੰਡੀਆ ਦੀ ਤਾਂ ਇੱਕ ਦੇਸ਼ ਦਾ ਰਿਜ਼ਰਵ ਉਸਦੇ ਰਿਜ਼ਰਵ ਬੈਂਕ ਕੋਲੇ ਹੁੰਦਾ, ਤੇ ਸਰਕਾਰ ਨੂੰ ਫਿਲਹਾਲ ਉੱਥੋਂ ਵੀ ਐਮਰਜੈਂਸੀ ਬਜਟ ਜੋ ਲੈਣਾ ਪੈ ਰਿਹਾ ਹੈ, ਤਾਂ ਰਿਜ਼ਰਵ ਜਿੱਥੇ ਖਤਮ ਕੀਤਾ ਜਾ ਰਿਹਾ ਤਾਂ ਕਰੰਸੀ ਦੀ ਵੈਲਿਊ ਵੀ ਹੈ ਜੋ ਡਾਊਨ ਜਾ ਰਹੀ ਹੈ। ਤੇ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਸਰਕਾਰ ਦੀ ਇੱਕ ਸਭ ਤੋਂ ਵੱਡਾ ਜੋ ਫਾਲਟ ਹੈ, ਸਰਕਾਰ ਨੇ ਆਪਣੀ ਗਲਤੀਆਂ ਸੈਟ ਕਰਨ ਨੂੰ ਬਹੁਤ ਟਾਈਮ ਲਾਇਆ, ਹਾਲਾਂਕਿ ਇਕਨੋਮਿਕ ਸਲੋ ਡਾਊਨ ਵਾਲੀ ਉਹਨਾਂ ਨੇ ਗਲਤੀ ਜ਼ਰੂਰ ਅਸੈਪਟ ਕਰ ਲਈ ਹੈ, ਪਰ ਉਸਦੇ ਵੀ ਬਹੁਤ ਹੀ ਇਹ ਸਿਲੀ ਐਕਸਕਿਊਜ਼ ਜਿਹਨੂੰ ਕਹਿ ਲਈਏ ਉਹ ਦੇ ਰਿਹਾ, ਜਿਵੇਂ ਕਿ ਨਿਰਮਲਾ ਸੀਤਾਰਮਨ ਜੋ ਕਿ ਆਪਣੇ ਫਾਈਨੈਂਸ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਦਾ ਬਿਆਨ ਆਇਆ ਵੀ ਜੋ ਵੀ ਅੱਜ ਕੱਲ੍ਹ ਦੇ ਯੂਥ ਨੇ ਜੋ ਆਪਣੇ ਅਡਲਟਹੁੱਡ ਵਿੱਚ ਜਾ ਰਹੇ ਨੇ, ਵਰਕਿੰਗ ਯੂਥ ਹੈ ਆਟੋ ਸੈਕਟਰ ਵਿੱਚ, ਉਹਨਾਂ ਨੂੰ ਨੁਕਸਾਨ ਤਾਂ ਹੋ ਰਿਹਾ ਕਿਉਂਕਿ ਉਹ ਯੂਥ ਅੱਜ ਕੱਲ੍ਹ ਆਪਣੀ ਕਾਰ ਦੀ ਬਜਾਏ ਓਲਾ ਜਾਂ ਊਬਰ ਪ੍ਰੈਫਰ ਕਰਨਾ ਪ੍ਰੈਫਰ ਕਰਦੇ ਨੇ, ਤਾਂ ਇਸਦੇ ਚੱਲਦੇ ਉਹਨਾਂ ਨੂੰ ਜਿੱਥੇ ਲੋਕਾਂ ਵੱਲੋਂ ਘੇਰਿਆ ਵੀ ਜਾ ਰਿਹਾ ਇਹੋ ਜਿਹੇ ਐਕਸਕਿਊਜ਼ ਕਰਕੇ, ਉੱਥੇ ਜੋ ਇੰਡਸਟਰੀ ਤੇ ਕਾਮਰਸ ਦੇ ਮੰਤਰੀ ਨੇ ਪਿਊਸ਼ ਗੋਇਲ
ਜੀ,
ਉਹਨਾਂ ਨੇ ਵੀ ਕਿਹਾ ਵੀ ਤੁਸੀਂ ਕੈਲਕੂਲੇਸ਼ਨ ਨਾ ਕਰੋ, 12% GDP ਕਿਵੇਂ ਹੋ ਸਕਦੇ, 5 trillion ਇਕੋਨਮੀ ਕਿਵੇਂ ਹੋ ਸਕਦੀ ਹੈ, ਤਾਂ ਉਹਨਾਂ ਨੇ ਵੀ ਇੱਕ ਬੇਹੋਦਾ ਐਗਜ਼ਾਮਪਲ ਦਿੱਤੀ ਵੀ ਐਲਬਰਟ ਆਈਨਸਟਾਈਨ ਨੇ ਗ੍ਰੈਵਿਟੀ ਡਿਸਕਵਰ ਕਰਨ ਲਈ ਮੈਥ ਦੀ ਵਰਤੋਂ ਨਹੀਂ ਸੀ ਕੀਤੀ।
ਹਰਕਮਲ ਜੀ
ਸੋਚ ਸਕਦੇ ਹੋ,
ਹਾਂਜੀ ਹਾਂਜੀ ਕੰਟੀਨਿਊ,
ਹਾਂਜੀ ਤੁਸੀਂ ਦੇਖ ਸਕਦੇ ਵੀ ਮੰਤਰੀ ਜੋ ਕਿ ਨੈਸ਼ਨਲ ਲੈਵਲ ਕੈਬਨਿਟ ਮੰਤਰੀ ਨੇ ਉਹ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਨੇ ਆਪਣੀ ਗਲਤੀਆਂ ਲੁਕਾਉਣ ਦੇ ਲਈ, ਤਾਂ ਉੱਥੇ ਕਾਫੀ ਕੁਛ ਜੋ ਹੈ ਫਾਲਟ ਨਜ਼ਰ ਆ ਰਹੇ ਆ
ਜੀ। ਹਰਕਮਲ ਜੀ ਤੇ ਪਵਨ ਹੋਣੀ ਵੀ ਆਪਣੇ ਨਾਲ ਸ਼ਾਮਿਲ ਹੋ ਗਏ ਨੇ, ਤੇ ਪਵਨ ਜੀ ਤੁਹਾਡਾ ਵੀ ਸਵਾਗਤ ਆ ਤੁਹਾਡੇ ਆਪਣੀ ਰੇਡੀਓ ਤੇ ਜੀ।
ਜੀ ਬਹੁਤ ਬਹੁਤ ਧੰਨਵਾਦ ਲਾਡੀ ਸਰਾਏ ਜੀ, ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ ਸਾਰੇ ਸਰੋਤਿਆਂ ਨੂੰ ਤੇ ਆਪ ਜੀ ਨੂੰ, ਔਰ ਬਿਲਕੁਲ ਜਿਵੇਂ ਕਿ ਮੈਂ ਸੁਣ ਰਿਹਾ ਹੈਗਾ ਕਿ ਹਰਕਮਲ ਬਾਜਵਾ ਜੀ ਹੁਣੀ ਪਟਿਆਲਾ ਤੋਂ ਆਪਾਂ ਨੂੰ ਲਾਈਵ ਜਿਹੜੀ ਹੈਗੀ ਜੀ ਖਬਰਾਂ ਸਾਂਝੀਆਂ ਕਰ ਰਹੇ ਨੇ
ਜੀ।
ਔਰ ਲਾਡੀ ਜੀ ਜੇ ਆਪਾਂ ਗੱਲਬਾਤ ਕਰੀਏ ਦੁਬਾਰਾ ਜਿਹੜਾ ਜੀ ਘਟਨਾਕ੍ਰਮ ਚੱਲਦਾ ਪਿਆ
ਐਲੀ
ਐਲੀ ਮਾਂਗਟ ਦਾ, ਔਰ ਜੀ ਬਿਲਕੁਲ ਰਮੀ ਰੰਧਾਵਾ ਆਪਣੇ ਬ੍ਰਦਰ ਦਾ ਗੱਲ, ਜੇ ਆਪਾਂ ਗੱਲ ਕਰੀਏ ਜੀ ਸਿੰਗਰਸ ਇਹਨੂੰ ਆਪਾਂ ਨਾਮ ਛੱਡ ਦਈਏ, ਪਹਿਲਾਂ ਨਾਮ ਆਪਾਂ ਬਾਅਦ ਵਿੱਚੋਂ ਲਵਾਂਗੇ
ਜੀ,
ਜਿਹੜਾ ਜਿਹੜਾ ਇੱਕ ਆਪਾਂ ਰੌਲਾ ਪਾਉਂਦੇ ਹਾਂ ਜੀ, ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦੇ ਅਸੀਂ ਸੇਵਕ ਹੈਗੇ ਹਾਂ
ਜੀ,
ਔਰ ਆਮ ਤੌਰ ਦੇ ਉੱਤੇ ਜਦੋਂ ਡਿਬੇਟਸ ਆਉਂਦੀਆਂ ਨੇ ਤਾਂ ਉਸ ਵੇਲੇ ਇਹ ਚੀਜ਼ਾਂ ਦਾ ਜਿਹੜਾ ਇਸ ਗੱਲ ਤੋਂ ਪੱਲਾ ਝਾੜਿਆ ਜਾਂਦਾ ਕਿ ਨਹੀਂ ਜੀ ਲੋਕ ਤਾਂ ਇਹ ਸੁਣਨਾ ਚਾਹੁੰਦੇ ਨੇ, ਔਰ ਲੇਕਿਨ ਜੇ ਲੋਕ ਸੁਣਨਾ ਚਾਹੁੰਦੇ ਨੇ ਤੇ ਜਦੋਂ ਤੁਹਾਡਾ ਆਪਣਾ ਜਿਹੜਾ ਤੁਸੀਂ ਮਾਡਲ ਹੈਗਾ ਆ, ਆਪਣਾ ਤੁਹਾਡਾ ਇੱਕ ਆਈਡੀਅਲ ਇਮੇਜ ਜਿਹੜੀ ਤੁਸੀਂ ਪੇਸ਼ ਕਰ ਰਹੇ ਹੋ, ਉਹਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਤੁਸੀਂ ਆਪ ਕਿਹੋ ਜਿਹਾ ਵਿਹਾਰ ਜਿਹੜਾ ਹੈਗਾ ਜੀ ਲੋਕਾਂ ਦੇ ਵਿੱਚ ਵਿਚਰਦੇ ਹੋ, ਕਿਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਉਹ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਪੰਜਾਬ ਖਾਸ ਕਰਕੇ ਜਿਹੜਾ ਆਪਾਂ ਨਸ਼ਿਆਂ ਦੀ ਗੱਲ ਕਰੀਏ ਜਾਂ ਫਿਰ ਗੁੰਡਾਗਰਦੀ ਦੀ ਗੱਲ ਕਰੀਏ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਇਹ ਆਈਡੀਅਲ ਜਿਹੜੇ ਹੈਗੇ ਨੇ ਸਾਡੇ ਗਲਤ ਹੋ ਗਏ ਨੇ, ਸਾਡੇ ਯੂਥ ਦੇ ਜਿਹੜਾ ਆਈਡੀਅਲ ਹੋਣਾ ਚਾਹੀਦਾ ਸੀਗਾ ਉਹ ਮਿਹਨਤੀ ਇਮਾਨਦਾਰ ਚੰਗੀ ਸ਼ਖਸੀਅਤ ਵਾਲੇ ਜਿਹੜੇ ਕਿਰਦਾਰ ਉਹ ਸਾਡੇ ਆਈਡੀਅਲ ਹੁੰਦੇ ਨੇ, ਸਾਡਾ ਆਈਡੀਅਲ ਜਿਹੜਾ ਹੈਗਾ ਜੀ ਸਰਦਾਰ ਭਗਤ ਸਿੰਘ ਹੈਗਾ, ਔਰ ਇਹਨਾਂ ਚੀਜ਼ਾਂ ਦੇ ਉੱਤੋਂ ਜ਼ਰੂਰ ਸਾਨੂੰ ਜਿਹੜਾ ਜੀ ਸੇਧ ਲੈਣੀ ਚਾਹੀਦੀ ਆ, ਪਰ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਸਾਡੇ ਸਮਾਜ ਨੂੰ ਸਾਡੇ ਜਿਹੜੀ ਆਉਣ ਵਾਲੀ ਯੂਥ ਪੀੜ੍ਹੀ ਹੈਗੀ ਆ, ਕਿਉਂਕਿ ਜਿਹੜਾ ਬੱਚਾ 16-18 ਸਾਲਾਂ ਦੀ ਉਮਰ ਦੇ ਵਿੱਚ ਅਜੇ ਆ ਰਿਹਾ ਹੈਗਾ ਉਹਨੂੰ ਇਹਨਾਂ ਚੀਜ਼ਾਂ ਦੇ ਅੰਜਾਮਾਂ ਦਾ ਨਹੀਂ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਇਹੋ ਜਿਹੀ ਜਿਹੜੀ ਫੁਕਰੀਬਾਜ਼ੀ ਹੈਗੀ ਆ ਉਹਦੇ ਅੰਜਾਮ ਅੱਗੇ ਚੱਲ ਕੇ ਕਿੰਨੇ ਭਿਆਨਕ ਸਿੱਧ ਹੋ ਸਕਦੇ।
ਪਵਨ ਜੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਪਬਲਿਸਿਟੀ ਆਪਣੇ ਲੈਣ ਲਈ ਸ਼ੁਰੂ ਹੋਇਆ ਸੀ, ਪਰ ਉਹ ਹੁਣ ਗੱਲ ਜਿਹੜੀ ਉਹ ਅੱਗੇ ਵੱਧ ਚੁੱਕੀ ਆ, ਅਤੇ ਮੈਨੂੰ ਲੱਗਦਾ ਉਹਨਾਂ ਨੂੰ ਦੁਬਾਰਾ ਜਿਹੜਾ ਰਿਮਾਂਡ ਅਤੇ ਐਲੀ ਮਾਂਗਡ ਹੁਣਾਂ ਨੂੰ ਲੈ ਲਿਆ, ਅਤੇ ਨਾਲ ਹੀ ਧਾਰਾ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਸੀ ਉਹ ਵੀ ਉਹਨਾਂ ਦੇ ਉੱਪਰ ਜਿਹੜੀ ਆ ਉਹਨਾਂ ਨੇ ਲਾਈ ਆ। ਕਿਤੇ ਨਾ ਕਿਤੇ ਮਾਮਲਾ ਜਿਹੜਾ ਸੀਰੀਅਸ ਜ਼ਿਆਦਾ ਜਿਹੜਾ ਹੋ ਗਿਆ, ਮਹਿੰਗਾ ਪੈ ਰਿਹਾ ਇਹਨਾਂ ਦੋਨਾਂ ਜਾਣਿਆਂ ਨੂੰ ਜੀ।
ਜੀ ਬਿਲਕੁਲ, ਲੱਗਦਾ ਹੈ ਕਿ ਜੀ ਪੰਜਾਬ ਪੁਲਿਸ ਇਸ ਵਾਰੀ ਕੁਝ ਸੀਰੀਅਸਨੈਸ ਦਿਖਾ ਰਹੀ ਹੈਗੀ ਆ, ਔਰ ਡੈਫੀਨੇਟਲੀ ਇਸ ਕੇਸ ਨੂੰ ਉਹ ਮੈਨੂੰ ਲੱਗਦਾ ਕਿ ਐਜ਼ ਏ ਐਗਜ਼ਾਮਪਲਸ ਵਾਂਗੂ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਅਸੀਂ ਜਿਹੜੀ ਸਖ਼ਤ ਕਾਰਵਾਈ ਜਿਹੜੀ ਆ ਉਹ ਕਰਾਂਗੇ। ਬਾਕੀ ਆਪਾਂ ਕਮਲ ਬਾਜਵਾ ਹੋਣਾ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਤੇ ਮੈਂ ਕੁਝ ਸਪੌਂਸਰ ਦੇ ਜਿਹੜੇ ਸੰਦੇਸ਼ ਹੈਗੇ ਜੀ ਉਹ ਵੀ ਸਾਂਝੇ ਕਰ ਦੇਵਾਂ ਨਾਲ ਦੀ ਨਾਲ।
ਹਾਂਜੀ,
ਪਾਪੂਲਰ ਟਾਇਰ ਸਾਡੇ ਪ੍ਰਾਊਡ ਸਪੌਂਸਰ, 905-672-6565 ਤੁਸੀਂ ਟਰੱਕਾਂ ਦੇ ਟਾਇਰ ਬਵਾਉਣੇ ਨੇ ਹੋਲ ਸੇਲ ਪ੍ਰਾਈਸ ਦੇ ਉੱਤੇ ਲੈਣੇ ਨੇ, ਜਾਂ ਫਿਰ ਟਰੱਕ ਵਾਸ਼ ਦਾ ਕੰਮ ਹੋਵੇ, ਮਕੈਨੀਕਲ ਕੋਈ ਵੀ ਕੰਮ ਹੈਗਾ ਤਾਂ ਤੁਸੀਂ ਪਾਪੂਲਰ ਟਾਇਰ ਤੇ ਜਾਣਾ ਹੈਗਾ। ਬਹੁਤ ਵੱਡੀ ਰੇਂਜ ਟਰੱਕਾਂ ਦੇ ਟਾਇਰਾਂ ਦੀ ਇਹਨਾਂ ਦੇ ਕੋਲ ਹਰ ਵੇਲੇ ਅਵੇਲੇਬਲ ਰਹਿੰਦੀ ਆ। 3 ਲੋਕੇਸ਼ਨ ਹੈਗੀਆਂ ਨੇ, ਤੁਸੀਂ ਜਿਹੜੀ ਵੀ ਜਿਹੜੀ ਲੋਕੇਸ਼ਨ ਤੁਹਾਡੇ ਨਜ਼ਦੀਕ ਪੈਂਦੀ ਹੈਗੀ ਆ ਉੱਥੋਂ ਜਾ ਕੇ ਤੁਸੀਂ ਆਪਣੇ ਟਰੱਕਾਂ ਦਾ ਟਾਇਰ ਔਰ ਟਰੱਕ ਸਰਵਿਸ ਜਿਹੜੀ ਹੈਗੀ ਆ ਜੀ ਲੈ ਸਕਦੇ ਹੋ। MS ਇੰਟਰਨੈਸ਼ਨਲ ਜਿਊਲਰ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲੇ ਜਿਹੜੇ ਸਾਡੇ ਕਿ ਪ੍ਰਾਊਡ ਸਪੌਂਸਰ ਨੇ, ਔਰ ਸਾਡੇ ਸਰੋਤੇ ਜਿਹੜੇ ਨੇ ਜੀ ਬਹੁਤ ਫਾਇਦਾ ਲੈਂਦੇ ਨੇ। ਜਦੋਂ ਗੋਲਡ ਦੀ ਪ੍ਰਾਈਸ ਦੀ ਗੱਲ ਹੋਵੇ ਤਾਂ ਫਿਰ MS ਇੰਟਰਨੈਸ਼ਨਲ ਜਿਊਲਰਸ ਦੀ ਗੱਲ ਚੱਲਦੀ ਆ। 905-671-9934 ਔਰ ਅੱਜ ਦੇ ਵੀਕਐਂਡ ਦੇ ਸਪੈਸ਼ਲ ਪ੍ਰਾਈਸ ਜਿਹੜੇ ਜੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰ ਦਵਾਂ। ਅਗਰ ਗੋਲਡ ਦੀ ਵਾਰ ਲੈਣੀ ਹੈ ਤੁਸੀਂ ਤਾਂ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ $1770 ਦੇ ਵਿੱਚ। ਅਗਰ ਇਹੀ USA ਡਾਲਰ ਪੇ ਕਰਨੇ ਨੇ ਤਾਂ ਤੁਸੀਂ ਦੇਣੇ ਨੇ $1400। 30 ਗ੍ਰਾਮ 24 ਕੈਰੇਟ ਦਾ ਕੜਾ ਲੈਣਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ $1720 ਦੇ ਵਿੱਚ। MS ਇੰਟਰਨੈਸ਼ਨਲ ਜਿਊਲਰ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ, 905-671-9934 ਦੇ ਉੱਤੇ ਤੁਸੀਂ ਗੱਲਬਾਤ ਕਰ ਲੈਣੀ ਆ। ਲਾਈਨ ਓਪਨ ਹੈਗੀ ਆ, ਹੁਣ ਵੀ ਸਾਡੇ ਸਰੋਤੇ ਜਿਹੜੇ ਜੀ ਕਾਲ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਨੇ। ਇਹ ਪ੍ਰਾਈਸ ਤੁਹਾਨੂੰ ਸੋਮਵਾਰ ਸ਼ਾਮ 4 ਵਜੇ ਤੱਕ ਜਿਹੜੀ ਜੀ ਅਵੇਲੇਬਲ ਰਹਿੰਦੀ ਹੈਗੀ ਆ। ਪੂਜਾ ਬਾਜ਼ਾਰ, ਘਰ ਦੇ ਵਿੱਚ ਪੂਜਾ ਸਮੱਗਰੀ ਦਾ ਕੰਮ ਕਰਵਾਉਣਾ ਹੈਗਾ ਆ, ਕੁਝ ਘਰ ਦੀ ਡੈਕੋਰੇਸ਼ਨ ਲੈ ਕੇ ਆਉਣੀ ਆ, ਤਾਂ ਤੁਸੀਂ ਇੱਕ ਵਾਰੀ ਜ਼ਰੂਰ ਪੂਜਾ ਬਾਜ਼ਾਰ ਦੇ ਵਿੱਚ ਚੱਕਰ ਲਗਾ ਕੇ ਆਓ। ਹੋਲਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਜੀ ਇੰਡੀਆ ਤੋਂ ਸਮਾਨ ਆਇਆ ਹੋਇਆ ਮਿਲ ਜਾਵੇਗਾ। 905-700-0042 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਵੀਟ ਮਹਿਲ 416-679-9191। ਬੈਠ ਕੇ ਖਾਣਾ ਖਾਣਾ ਤਾਂ ਇਹਨਾਂ ਦੇ ਨਾਲ ਦਾ ਰੈਸਟੋਰੈਂਟ ਇਸ ਵੇਲੇ ਰੈਕਸਡੇਲ ਏਰੀਏ ਦੇ ਵਿੱਚ ਕੋਈ ਨਹੀਂ, ਤੁਸੀਂ ਬੈਠ ਕੇ ਆਪਣੇ ਮਹਿਮਾਨਾਂ ਨੂੰ ਖਾਣਾ ਖਵਾ ਸਕਦੇ ਹੋ, ਔਰ ਨਾਲ ਦੀ ਨਾਲ ਅਗਰ ਕੇਟਰਿੰਗ ਕਰਵਾਉਣੀ ਹੈ ਤਾਂ ਸਪੈਸ਼ਲ ਪ੍ਰਾਈਸ ਜਿਹੜੇ ਹੈਗੇ ਨੇ ਜੀ ਤੁਹਾਨੂੰ ਦੇ ਦੇਣਗੇ। ਸਵੀਟ ਮਹਿਲ 416-679-9191 ਦੇ ਉੱਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਲਾਡੀ ਜੀ, ਆਪਾਂ
ਇਸ
ਤੋਂ ਬਾਅਦ ਅਗਲਾ ਸੈਗਮੈਂਟ ਜ਼ਰੂਰ ਕਰਾਂਗੇ, ਉਹਦੇ ਵਿੱਚ ਦਲੀਪ ਕੁਮਾਰ ਹੋਣੀ ਸਾਡੇ ਨਾਲ ਆਉਣਗੇ। ਹੋਮ ਲਾਈਫ ਦੇ ਨਾਲ ਕੰਮ ਕਰਦੇ ਨੇ, ਨਵਾਂ ਕੌਂਡੋ ਪ੍ਰੋਜੈਕਟ ਆਇਆ ਹੈਗਾ ਡਾਊਨ ਟਾਊਨ ਟੋਰਾਂਟੋ ਦੇ ਵਿੱਚ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਉਹਨਾਂ ਦੇ ਨਾਲ ਜਾਣਕਾਰੀ ਲਵਾਂਗੇ। ਔਰ ਤੁਸੀਂ ਹਰਕਮਲ ਬਾਜਵਾ ਜੀ ਦੇ ਨਾਲ ਜਿਹੜੀ ਜੀ ਆਪਣਾ ਨਿਊ ਸੈਗਮੈਂਟ ਹੈਗਾ ਉਹਨਾਂ ਨੂੰ ਕੰਟੀਨਿਊ ਕਰ।
ਜੀ 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 ਬਿਲਕੁਲ ਬਾਜਵਾ ਸਾਹਿਬ, ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ
ਜੀ। ਬਹੁਤ ਸ਼ੁਕਰੀਆ ਲਾਡੀ ਜੀ।
ਤੇ ਆਪਾਂ ਜੇ ਗੱਲ ਕਰੀਏ ਭਾਈ ਆਪਣੇ ਇਟਲੀ ਦੇ ਵਿੱਚ ਜਿਹੜੀ ਆਹ ਘਟਨਾਕ੍ਰਮ ਵਾਪਰਿਆ, ਡੈਥ ਹੋਈ ਆ ਆਪਣੇ ਪੰਜਾਬੀ, ਤੇ ਇਹਦੇ ਬਾਰੇ ਥੋੜਾ ਦੱਸਿਓ।
ਹਾਂਜੀ, ਇਟਲੀ ਦੇ ਵਿੱਚੋਂ ਜਿਹੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਮਿਲਾਨ ਸ਼ਹਿਰ ਹੈ ਜੋ ਇਟਲੀ ਦਾ, ਉਸ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ ਤੇ ਇੱਕ ਪਾਵੀਆ ਨਾਮ ਦੀ ਜਗ੍ਹਾ ਤੇ ਸਥਿਤ ਇੱਕ ਡੇਅਰੀ ਫਾਰਮ ਦੇ ਵਿੱਚ, ਜਿੱਥੇ ਕਿ 4 ਇੱਕੋ ਪਿੰਡ ਦੇ ਜਲੰਧਰ ਦੇ ਚੀਮਾ ਪਿੰਡ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੀ ਗੋਬਰ ਗੈਸ ਦੇ ਟੈਂਕ ਦੇ ਵਿੱਚ ਗਿਰਨ ਦੇ ਨਾਲ ਮੌਤ ਹੋ ਗਈ। ਹਾਲਾਂਕਿ ਥੋੜੀ ਦੇਰ ਬਾਅਦ ਉੱਥੇ ਦੀ ਪੁਲਿਸ ਨੇ ਆ ਕੇ ਫਾਇਰ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਉਹਨਾਂ ਦੀ ਬਾਡੀਜ਼ ਨੂੰ ਤਾਂ ਕੱਢ ਲਿਆ, ਪਰ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਸੀ। ਤੇ ਜਲਦੀ ਹੀ ਸਰਕਾਰ ਉਹਨਾਂ ਨੂੰ, ਜੋ ਵੀ ਇੰਡੀਆ ਦੀ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਜਾ ਚੁੱਕੇ ਨੇ ਵੀ ਚਾਰੇ ਉਹਨਾਂ ਦੀ ਬਾਡੀ ਨੇ ਜੋ ਉਹਨਾਂ ਨੂੰ ਜਲਦ ਤੋਂ ਜਲਦ ਦੇਸ਼ ਵਾਪਸ ਲੈ ਜਾਵੇ।
ਜੀ ਆਪਣੇ ਤੇ ਆਪਣੇ ਚਿਦੰਬਰਮ ਹੋਣਾ ਦੀ ਕੀ ਨਿਊਜ਼ ਆ, ਜੇਲ੍ਹ ਦੇ ਵਿੱਚ ਹੀ ਨੇ?
ਜੀ ਬਿਲਕੁਲ, 14 ਦਿਨਾਂ ਦੀ ਜੋ ਜੁਡੀਸ਼ੀਅਲ ਰਿਮਾਂਡ ਆ ਹੋਰ ਵਧਾ ਦਿੱਤੀ ਗਈ ਹੈ। ਹਾਲਾਂਕਿ ਉਹਨਾਂ ਨੇ ਇੱਕ ਸਰੈਂਡਰ ਪਲੀ ਫਾਈਲ ਕੀਤੀ ਸੀ ਕੋਰਟ ਦੇ ਵਿੱਚ, ਤੇ ਉਹ ਵੀ ਕੋਰਟ ਵੱਲੋਂ ਦਰਕਾਰ ਦਿੱਤੀ ਗਈ, ਤੇ ਉਹਨਾਂ ਨੂੰ ਫਿਲਹਾਲ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊਗਾ ਜੋ INX ਮੀਡੀਆ ਕੇਸ ਦੇ ਵਿੱਚ ਹਲੇ ਅੰਦਰ ਨੇ, ਤੇ 14 ਦਿਨਾਂ ਬਾਅਦ ਜੋ ਸੁਣਵਾਈ ਹੋਊਗੀ। ਕਿਉਂਕਿ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੇ ਦੱਸਿਆ ਕਿ ਚਿਦੰਬਰਮ ਨੂੰ ਅਰੈਸਟ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨਵੈਸਟੀਗੇਸ਼ਨ ਜੋ ਹੈ ਉਹਨਾਂ ਦੀ ਅਰੈਸਟ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਤੇ ਉਹਨਾਂ ਕੋਲ ਫਿਲਹਾਲ 6 ਜੋ ਸ਼ੱਕੀ ਨੇ ਅਕਿਊਜ਼ ਕਹਿ ਰਹੇ, ਜਿਨ੍ਹਾਂ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਜਾ ਰਹੀ ਹੈ, ਜਿਸ ਦੇ ਚੱਲਦੇ ਚਿਦੰਬਰਮ ਨੂੰ ਜੇਲ੍ਹ ਦੇ ਅੰਦਰ ਹੀ ਰੱਖਿਆ ਜਾ ਰਿਹਾ।
ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਚੰਦਾਬਰਮ ਨੂੰ ਸਰੈਂਡਰ ਪਲੀ ਉਹਨਾਂ ਦੀ ਫਾਈਲ ਜੋ ਹੋਈ ਸੀ ਉਸ ਤੇ ਉਹਨਾਂ ਨੂੰ ਹਾਂ ਮਿਲਦੀ ਹੈ ਕਿ ਨਹੀਂ, ਉਸ ਕੋਰਟ ਉਦੋਂ ਦੇਖੋਗੇ।
ਜੇ ਆਪਾਂ ਗੱਲ ਕਰੀਏ ਭਾਈ ਪੂਰੀ ਇਹ ਜਿਹੜੀ ਆਪਣਾ ਕੇਸ ਚੱਲਿਆ ਇਹ ਕਿੰਨਾ ਕੁ ਲੰਬਾ ਕਦੋਂ ਦਾ ਇਹ ਚੱਲ ਰਿਹਾ ਸੀ ਅਤੇ ਜਾਂ ਫਿਰ ਇਹ ਇੱਕ ਭਾਜਪਾ ਨੇ ਕਿਉਂਕਿ ਸਰਕਾਰ ਚੇਂਜ ਹੋ ਗਈ ਉਹ ਤੁਸੀਂ ਉਸ ਸੰਦਰਭ ਦੇ ਵਿੱਚ ਇੱਦਾਂ ਲੈ ਸਕਦੇ ਹਾਂ, ਇਹਨੂੰ ਕੀ ਆ ਇਹ ਪੂਰਾ ਜਿਹੜਾ ਮਾਮਲਾ ਸ਼ੁਰੂ ਕਿਵੇਂ ਹੋਇਆ, ਇਹਨਾਂ ਦੇ ਮੁੰਡੇ 'ਤੇ ਕੇਸ ਸੀ ਇਹ?
ਜੀ ਬਿਲਕੁਲ ਬਿਲਕੁਲ, ਜੋ INX ਮੀਡੀਆ ਸੀ ਜਿਸ ਨੂੰ INX ਮੀਡੀਆ ਵੀ ਕਹਿੰਦੇ ਤਾਂ ਇੱਕ ਮੁਖਰਜੀ ਫੈਮਿਲੀ ਸੀਗੀ ਜਿਹਨਾਂ ਨੇ ਕਿ ਇਹਨਾਂ ਦੇ ਬੇਟੇ ਨੂੰ ਅਪਰੋਚ ਕੀਤਾ ਸੀਗਾ ਕਾਂਤੀ ਚੰਦਾਬਰਮ ਨੂੰ, ਕਿਉਂਕਿ ਉਸ ਸਮੇਂ ਜੋ ਚੰਦਾਬਰਮ ਸੀਗੇ ਉਹ ਫਾਈਨੈਂਸ ਮਿਨਿਸਟਰ ਸੀਗੇ ਦੇਸ਼ ਦੇ, ਤਾਂ ਇੱਕ ਫੋਰਨ ਵੱਲੋਂ ਫੰਡਸ ਆਉਣੇ ਸੀਗੇ ਉਹ ਕੁਛ ਲਿਮਿਟ ਤੋਂ ਕਾਫੀ ਜ਼ਿਆਦਾ ਵੱਧ ਕੇ ਆਏ ਸੀ
ਤੇ
ਮਨੀ ਲਾਂਡਰਿੰਗ ਦਾ ਇਸ਼ੂ ਬਣਾਇਆ ਗਿਆ ਸੀ। CBI ਨੇ ਹਾਲਾਂਕਿ ਉਸ ਸਮੇਂ ਵੀ ਕੇਸ ਦਾਇਰ ਕੀਤਾ ਸੀ ਪਰ ਸ਼ਾਇਦ ਸਰਕਾਰਾਂ ਕਰਕੇ, ਸਰਕਾਰ ਕਾਂਗਰਸ ਦੀ ਹੋਣ ਕਰਕੇ ਉਹ ਨਹੀਂ ਖੁੱਲ ਪਾਇਆ। ਹਾਲਾਂਕਿ ਕਈ ਲੋਕ ਇਹ ਵੀ ਮੰਨਦੇ ਨੇ ਇਸ ਦੇਸ਼ ਦੇ ਵਿੱਚ ਕਿ ਅਮਿਤ ਸ਼ਾਹ ਨੇ ਜੋ ਚੰਦਾਬਰਮ ਨੇ ਆਪਣੀ ਖਾਰ ਕੱਢੀ ਹੈ, ਕਿਉਂਕਿ ਜਦੋਂ ਚੰਦਾਬਰਮ ਹੋਮ ਮਿਨਿਸਟਰ ਸੀਗੇ ਉਦੋਂ ਉਹਨਾਂ ਨੇ ਅਮਿਤ ਸ਼ਾਹ ਨੂੰ ਵੀ ਜੇਲ੍ਹ ਦੀ ਸੈਰ ਜੋ ਕਰਾਈ ਸੀ, ਤਾਂ ਇੱਕ ਤਰ੍ਹਾਂ ਇਹ ਪੋਲੀਟੀਕਲ ਖਾਰ ਵੀ ਮੰਨ ਸਕਦੇ ਹਾਂ। ਪਰ ਜੋ ਕੇਸ ਹੈ ਉਸਦੇ ਵਿੱਚ ਚੰਦਾਬਰਮ ਦੀ ਇਨਵੋਲਵਮੈਂਟ ਹੈ ਇਹ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਾਫ਼ ਸਾਫ਼ ਪ੍ਰੂਵ ਕੀਤਾ ਜਾ ਰਿਹਾ।
ਜੀ ਆਪਣੇ ਬਾਜਵਾ ਸਾਹਿਬ, ਜੇ ਆਪਾਂ ਹੁਣ ਆਈਏ ਥੋੜ੍ਹਾ ਪੰਜਾਬ ਦੇ ਵੱਲ, ਹੁਣ ਜਿਹੜੀ ਸਥਿਤੀ ਹੈ ਜਿਹੜੀ ਹੜ੍ਹਾਂ ਆਪਣੇ ਕਾਫ਼ੀ ਨੁਕਸਾਨ ਜਿਹੜਾ ਹੋ ਚੁੱਕਾ ਆ, ਇੱਕ ਕੋਈ ਉਹਨਾਂ ਦੀ ਕਮੇਟੀ ਜਿਹੜੀ ਸੈਂਟਰ ਵੱਲੋਂ ਵੀ ਉੱਥੇ ਆਈ ਸੀ, ਉਹਦਾ ਕੋਈ ਉਹਦੇ ਬਾਰੇ ਅਪਡੇਟ ਵੀ ਕਿਵੇਂ ਉਹਨਾਂ ਨੇ ਉੱਥੇ ਸਰਵੇ ਕੀਤਾ ਜਾਂ ਕਿੰਨਾ ਨੁਕਸਾਨ ਹੋਇਆ ਉਹਦਾ ਜਿਹੜਾ ਜਾਇਜ਼ਾ ਲਿਆ ਉਹਨਾਂ ਨੇ, ਉਹਦੀ ਆਪਾਂ ਥੋੜ੍ਹੀ ਜਿਹੀ ਵਿਸਤਾਰ ਨਾਲ ਗੱਲ ਕਰੀਏ।
ਜੀ ਲਾਡੀ ਜੀ, ਜੋ ਪਹਿਲਾਂ ਹੜ੍ਹ ਜਦੋਂ ਆਏ ਸੀ ਜੋ ਉਸ ਸਮੇਂ ਜਾਇਜ਼ਾ ਲਗਾਇਆ ਜਾ ਰਿਹਾ ਸੀ ਨੁਕਸਾਨ ਦਾ, ਉਸ ਸਮੇਂ ਦੱਸਿਆ ਜਾ ਰਿਹਾ ਸੀ ਕਿ ਪੰਜਾਬ ਨੂੰ ਕੁੱਲ 1700 ਕਰੋੜ ਦਾ ਨੁਕਸਾਨ ਹੋਇਆ। ਹਾਲਾਂਕਿ ਜੋ ਹੁਣੇ ਕਮੇਟੀ ਜਿਹਨਾਂ ਤੁਸੀਂ ਗੱਲ ਕੀਤੀ ਉਹ ਬਣੀਆਂ ਸੀ ਤੇ ਉਹ ਸਰਵੇ ਕਰਕੇ ਗਈਆਂ ਤੇ ਉਹਨਾਂ ਵੱਲੋਂ 1203 ਕਰੋੜ ਰੁਪਏ ਦਾ ਨੁਕਸਾਨ ਜੋ ਦੱਸਿਆ ਜਾ ਰਿਹਾ।
ਹਾਂਜੀ,
ਤਾਂ ਜੋ ਪਹਿਲਾਂ ਨੁਕਸਾਨ ਦੱਸਿਆ ਸੀ ਉਸ ਤੋਂ ਫਿਲਹਾਲ 500 ਕਰੋੜ ਤਕਰੀਬਨ ਘੱਟ ਨੁਕਸਾਨ ਦੱਸਿਆ ਜਾ ਰਿਹਾ ਤੇ ਕਮੇਟੀ ਨੇ ਫਿਲਹਾਲ ਜੋ ਗਿਰਦਾਵਰੀਆਂ ਨੇ, ਕਿਉਂਕਿ ਜਦੋਂ ਹੜ੍ਹ ਤੋਂ ਰਿਲੀਫ ਹੋਣਾ ਸ਼ੁਰੂ ਹੋਇਆ ਸੀ ਤਾਂ ਕਾਫੀ NGO ਜਿਵੇਂ ਖਾਲਸ ਸਾਈਡ ਤੇ ਹੋਰ ਵੀ ਪੰਜਾਬ ਭਰ ਚ ਜਥੇਬੰਦੀਆਂ ਤੇ ਪਿੰਡਾਂ ਦੇ ਲੋਕ ਵੀ ਉੱਥੇ ਰਿਲੀਫ ਦੇ ਵਿੱਚ ਜੁੜ ਗਏ ਸੀ। ਸਰਕਾਰ ਵੱਲੋਂ ਉਸ ਸਮੇਂ ਕਲੀਨਿੰਗ ਮਿਸ਼ਨ ਚਲਾਇਆ ਜਾ ਰਿਹਾ ਸੀ ਤੇ ਸਪਰੇਅ ਕੀਤੀ ਜਾ ਰਹੀ ਸੀ ਤਾਂ ਕਿ ਕੋਈ ਵੀ ਬਿਮਾਰੀ ਜੋ ਹੈ ਫੈਲ ਨਾ ਸਕੇ ਤੇ ਜੋ ਵੀ ਸੈਨੀਟੇਸ਼ਨ ਹੈ ਉਸਨੂੰ ਦੁਬਾਰਾ ਵਸਾਇਆ ਜਾ ਸਕੇ। ਤੇ ਉਸ ਸਮੇਂ ਖਾਲਸਾ ਸਾਈਡ ਵਰਗੀ ਆਰਗੇਨਾਈਜੇਸ਼ਨ ਵੱਲੋਂ ਮੁੜ ਵਸੇਬਾ ਚਲਾਇਆ ਗਿਆ ਸੀ, ਜਿਵੇਂ ਉਹਨਾਂ ਮੱਝਾਂ ਦਾ ਮੇਲਾ ਲਾਇਆ ਸੀ ਜਿੱਥੇ ਉਹਨਾਂ ਨੇ ਪਰਿਵਾਰ ਦੀ ਇਨਫੋਰਮੇਸ਼ਨ ਲੈ ਕੇ ਸਕਰੂਟਨਾਈਜ਼ ਕਰਕੇ ਉਹਨਾਂ ਨੂੰ ਮੱਝਾਂ ਦਿੱਤੀਆਂ ਤੇ ਉਵੇਂ ਸਰਕਾਰ ਦੀ ਗਿਰਦਾਵਰੀ ਫਿਲਹਾਲ ਜਾਰੀ ਹੈ ਤੇ ਜਿਵੇਂ ਹੀ ਸਾਰਿਆਂ ਦਾ ਨੁਕਸਾਨ ਦਾ ਜਾਇਜ਼ਾ ਹੋਇਆ ਤਾਂ ਸਰਕਾਰ ਵੱਲੋਂ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਉਸ ਸੰਬੰਧੀ ਉਹਨਾਂ ਨੂੰ ਰੀਇੰਬਰਸ ਕਰ ਦਿੱਤਾ ਜਾਊਗਾ। ਹਾਲਾਂਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਇਹ ਵੀ ਨਹੀਂ ਕਲੀਅਰ ਕੀਤਾ ਗਿਆ ਕਿ ਜੋ ਘੱਗਰ ਦਰਿਆ ਦੇ ਪਾੜ ਪੈਣ ਕਰਕੇ ਜੋ ਮਾਲਵੇ ਦੇ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੀ 48,000 ਤੇ 10,000 ਏਕੜ ਨੁਕਸਾਨੀ ਗਈ ਸੀ ਉਸਦਾ ਲੋਕਾਂ ਨੂੰ ਹਾਲੇ ਤੱਕ ਜੋ ਮੁਆਵਜ਼ਾ ਸੀ ਉਹ ਮਿਲਿਆ ਕਿ ਨਹੀਂ।
ਜੀ, ਤੇ ਜਿਹੜੇ ਆਪਣੀਆਂ ਕੁਛ ਜਥੇਬੰਦੀਆਂ ਜਿਹੜੀਆਂ ਹੈਲਪ ਕਰਨ ਲਈ ਉੱਥੇ ਗਈਆਂ ਸੀ ਤੇ ਜਿਵੇਂ ਖਾਲਸਾ ਏਡ ਸੀ ਹੋਰ ਵੀ ਸੀ ਕਈ, ਤੇ ਸ਼੍ਰੋਮਣੀ ਕਮੇਟੀ ਦਾ ਵੀ ਉੱਥੇ ਫੇਸਬੁੱਕ ਤੇ ਮੈਂ ਦੇਖ ਰਿਹਾ ਉਹਨਾਂ ਨੇ ਵੀ ਕਾਫੀ ਜਿਹੜੀ ਹੈਲਪ ਕੀਤੀ, ਪਰ ਉਹਨਾਂ ਦਾ ਜਿਹੜਾ ਕਿਤੇ ਸੋਸ਼ਲ ਮੀਡੀਏ ਤੇ ਜਾਂ ਉਹ ਪ੍ਰਚਾਰ ਕਰਨ ਦੇ ਵਿੱਚ ਪਿੱਛੇ ਰਹਿ ਜਾਂਦੇ ਆ ਜਾਂ ਫਿਰ ਉਹਨਾਂ ਦਾ ਇੰਨਾ ਯੋਗਦਾਨ ਜਿਹੜਾ ਉਹ ਹੈ ਹੀ ਨਹੀਂ ਸੀ ਇਹਦੇ ਵਿੱਚ।
ਜੀ, ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਤੇ ਕਾਫੀ ਵੱਡਾ ਮੁੱਦਾ ਹੋ ਜਾਂਦਾ ਕਿਉਂਕਿ ਹਰ ਜਗ੍ਹਾ ਹੁੰਦੇ ਵੀ ਨੇ ਤੇ ਕਈ ਜਗ੍ਹਾ ਲੋਕ ਕੁਐਸਚਨ ਕਰ ਵੀ ਦਿੰਦੇ ਆ ਵੀ ਜਿੱਥੇ ਲੋੜ ਸੀ ਉੱਥੇ ਕਿਉਂ ਨਹੀਂ ਪਹੁੰਚੇ। ਹਾਲਾਂਕਿ ਜੇ ਆਪਾਂ ਗੱਲ ਕਰੀਏ ਜਦੋਂ ਪਟਿਆਲਾ ਸ਼ਹਿਰ ਦੇ ਵਿੱਚ ਪਾਣੀ ਵੱਧ ਗਿਆ ਸੀ ਤਾਂ ਰਾਈ ਮਾਜਰਾ ਵਰਗੀ ਕਲੋਨੀ ਡੁੱਬੀ ਸੀ, ਜਦੋਂ ਪਟਿਆਲੇ ਦਾ ਪ੍ਰਸ਼ਾਸਨ ਲੋਕਾਂ ਨੂੰ ਸ਼ਹਿ ਦੇ ਰਿਹਾ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਹੀ ਲੰਗਰ ਲਾਏ ਸੀ ਉੱਥੇ। ਤੇ ਅਜਿਹੇ ਕਈ ਇੰਸਟੈਂਸ ਨੇ ਵੀ ਆਪਾਂ ਸ਼੍ਰੋਮਣੀ ਕਮੇਟੀ ਜਿੱਥੇ ਦੇਖਿਆ ਵੀ ਵੱਧ ਚੜ ਕੇ ਮੂਹਰੇ ਆਈ ਹੈ ਤੇ ਕਈ ਜਗ੍ਹਾ ਅਜਿਹਾ ਵੀ ਹੋਇਆ ਵੀ ਸ਼੍ਰੋਮਣੀ ਕਮੇਟੀ ਨੇ ਹਾਈਲਾਈਟ ਨਹੀਂ ਹੋ ਸਕੀ, ਪਰ ਜ਼ਰੂਰੀ ਇਹ ਹੈ ਕਿ ਸਾਰੇ ਆਪਾਂ ਰਲ ਮਿਲ ਕੇ ਤਾਲਮੇਲ ਬਣਾ ਕੇ ਪੰਜਾਬ ਦੀ ਸੇਵਾ 'ਚ ਲੱਗੇ ਰਹੀਏ।
ਜੀ ਬਿਲਕੁਲ, ਤੇ ਆਪਾਂ ਜੇ ਸਿਆਸਤ ਵੱਲ ਚੱਲੀਏ ਕੈਪਟਨ ਹੋਣਾ ਦਾ ਤੇ ਜਾਂ ਫਿਰ ਆਪਾਂ ਗੱਲ ਕਰੀਏ ਇੱਕ ਜਿਹੜੇ ਆਪਣੇ ਬਹਿਸ ਹੋਣਾ ਦਾ ਕੋਈ DC ਦੇ ਨਾਲ ਜਿਹੜਾ ਆਪਣੇ ਹੋਇਆ ਸੀ ਤੇ ਉਹਦੇ ਬਾਰੇ ਕੀ ਅਪਡੇਟ ਹੈ ਜੀ?
ਜੀ, ਏਦਾਂ ਹੋਇਆ ਸੀ ਜੋ ਬੈਂਸ ਵੱਲੋਂ ਇੱਕ ਸਟਿੰਗ ਆਪਰੇਸ਼ਨ ਕੀਤੇ ਜਾਂਦੇ ਨੇ ਫੇਸਬੁੱਕ ਤੇ ਲਾਈਵ ਹੋ ਕੇ, ਜਿਸ ਤੋਂ ਤੁਸੀਂ ਜਾਣੂ ਵੀ ਹੋਵੋਗੇ, ਕਾਫੀ ਪਾਪੂਲਰ ਵੀ ਨੇ ਬੈਂਸ ਪੰਜਾਬ ਭਰ ਦੇ ਵਿੱਚ ਇਸਦੇ ਕਰਕੇ। ਤਾਂ ਕਈ ਵਾਰ ਏਦਾਂ ਹੋਇਆ ਜਿਵੇਂ ਉਹਨਾਂ ਨੇ ਕੋਈ ਤਹਿਸੀਲਦਾਰ ਰਿਸ਼ਵਤ ਲੈਂਦਾ ਫੜਿਆ, ਤਾਂ ਸਿਮੀਲਰਲੀ ਉਹ ਇੱਕ ਕੇਸ DC ਕੋਲ ਲੈ ਕੇ ਗਏ ਸੀ
ਤੇ
ਬਹਿਸਬਾਜ਼ੀ ਦੌਰਾਨ ਉਹਨਾਂ ਕੋਲੋਂ DC ਨੂੰ ਥੋੜੇ ਅਪਸ਼ਬਦ ਬੋਲ ਦਿੱਤੇ ਸੀ ਤੇ ਇਸਦੇ ਕਰਕੇ ਕੈਪਟਨ ਦੀ ਪ੍ਰਤੀਕਿਰਿਆ ਆਈ ਸੀ ਵੀ ਕਿਸੇ ਸਰਕਾਰੀ ਅਫਸਰ ਨੂੰ ਐਵੇਂ ਨਹੀਂ ਬੋਲ ਸਕਦੇ ਤੇ ਫਿਲਹਾਲ ਜੋ ਬੈਂਸ ਦੇ ਖਿਲਾਫ ਮੁਕੱਦਮਾ ਜ਼ਰੂਰ ਦਰਜ ਕਰ ਦਿੱਤਾ ਗਿਆ ਸੀ।
ਜੀ, ਤੇ ਜੇ ਆਪਾਂ ਜਿਹੜੀ ਹੁਣ ਤੱਕ ਦੀ ਕਾਰਜਗਾਰੀ ਆ ਆਪਣੇ ਜਿਹੜੀ ਕਾਂਗਰਸ ਦੀ ਸਰਕਾਰ ਆ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਤੇ ਕਿਵੇਂ ਲੋਕੀ ਉਹਨਾਂ ਨੂੰ ਜਿੱਦਾਂ ਕਾਫੀ ਟਾਈਮ ਹੋ ਚੁੱਕਾ ਹੁਣ ਲੈ ਰਹੇ ਨੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੇ ਕਿਤੇ ਸੰਤੁਸ਼ਟ ਨੇ ਲੋਕੀ ਜਾਂ ਪਹਿਲਾਂ ਵਾਲਾ ਹੀ ਕੰਮ ਜਿਹੜਾ ਹੈ?
ਹਾਲਾਂਕਿ ਜੇ ਸਰਕਾਰ ਦੀ ਗੱਲ ਕਰੀਏ ਤਾਂ ਲਾਡੀ ਜੀ ਸੈਂਟਰ ਅਤੇ ਪੰਜਾਬ ਦੇ ਵਿੱਚ ਦੋਵੇਂ ਪਾਸੇ ਸਰਕਾਰਾਂ ਅਸਲ ਦੇ ਵਿੱਚ ਜ਼ਿਆਦਾਤਰ ਆਪਣੀ ਗਲਤੀ ਕਿਤੇ ਵੀ ਮੰਨਦੀਆਂ ਨਜ਼ਰ ਨਹੀਂ ਆ ਰਹੀਆਂ, ਬਲਕਿ ਆਪਣੀ ਸਿਰਫ ਅਚੀਵਮੈਂਟਸ ਦਿਖਾਉਂਦੀਆਂ ਨੇ। ਉਹ ਅਚੀਵਮੈਂਟਸ ਚਾਹੇ ਫੈਕਟ ਦੇ ਨਾਲ ਬੈਕ ਹੋਣ ਨਾ ਹੋਣ, ਤੱਥ ਉਹਨਾਂ ਚ ਹੋਣ ਨਾ ਹੋਣ, ਪਰ ਅਚੀਵਮੈਂਟਸ ਦੱਸਦੇ ਜ਼ਰੂਰ ਨੇ। ਤੇ ਸਿਮਿਲਰਲੀ ਕੈਪਟਨ ਨੇ ਵੀ ਦਾਅਵਾ ਕੀਤਾ ਵੀ 162 ਵਾਅਦਿਆਂ ਚ ਉਹਨਾਂ ਨੇ 140 ਵਾਅਦੇ ਪੂਰੇ ਕਰ ਦਿੱਤੇ ਆ। ਇੱਕ ਬਹੁਤ ਵੱਡਾ ਦਾਅਵਾ ਜੋ ਕੈਪਟਨ ਨੇ ਆਪਣੇ 2.5 ਸਾਲ ਦੇ ਅੰਦਰ ਹੀ ਕੀਤਾ। ਹਾਲਾਂਕਿ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਹਲੇ ਵੀ ਹੁੰਦੀਆਂ ਨੇ ਤੇ ਨਸ਼ਾ ਵੀ ਵਿਕ ਰਿਹਾ ਹੈ, ਲੋਕ ਕਹਿੰਦੇ ਵੀ ਨਸ਼ੇ ਦੀ ਹੋਮ ਡਿਲੀਵਰੀ ਵੀ ਹੋਣ ਲੱਗ ਗਈ। ਤੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਇਹ ਵੀ ਕਿਹਾ ਸੀ ਨਸ਼ੇ ਦੀ ਮੈਂ ਕਮਰ ਤੋੜ ਦੂੰਗਾ। ਤੇ ਜੇ ਕੈਪਟਨ ਸਾਹਿਬ ਨੂੰ ਇਹ ਪੁੱਛਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੰਤਰੀ ਵੀ ਇਹੀ ਕਹਿੰਦੇ ਆ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਨਸ਼ੇ ਦਾ ਲੱਕ ਤੋੜ ਦਾਂਗੇ ਤੇ ਉਹ ਅਸੀਂ ਤੋੜ ਦਿੱਤਾ। ਦੇਖੋ ਰੋਜ਼ ਰੇਡਾਂ ਪੈ ਰਹੀਆਂ ਨੇ, ਪਰ ਇਹ ਸਵਾਲ ਕੋਈ ਨੀ ਪੁੱਛਦਾ ਵੀ ਨਸ਼ਾ ਆ ਕਿੱਥੋਂ ਰਿਹਾ ਤੇ ਨਸ਼ਾ ਰੈਗੂਲੇਟ ਕਿਵੇਂ ਹੋ ਰਿਹਾ ਕੰਟਰੀ ਦੇ ਵਿੱਚ। ਹਾਲਾਂਕਿ ਕੈਪਟਨ ਸਾਹਿਬ ਨੇ ਰੀਸੈਂਟਲੀ ਬਾਕੀ ਸੂਬੇ ਨਾਲ, ਗੁਆਂਢੀ ਸੂਬੇ ਨਾਲ ਰਲ ਕੇ ਇੱਕ ਕਮੇਟੀ ਜ਼ਰੂਰ ਬਣਾਈ ਸੀ ਨਸ਼ੇ ਨੂੰ ਠੱਲ ਪਾਉਣ ਦੀ, ਤੇ ਕਮੇਟੀ ਨੇ ਇੱਕ ਦੋ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਵੀ ਜਿੱਥੇ ਉਹਨਾਂ ਨੇ ਨਸ਼ੇ ਦੀ ਸਪਲਾਈ ਨਸ਼ੇ ਦੇ ਸਮਗਲਰ ਨੂੰ ਫੜਿਆ। ਪਰ ਇੱਥੇ ਇੱਕ ਹੋਰ ਵੱਡੀ ਖਬਰ ਵੀ ਸਾਹਮਣੇ ਆਈ ਸੀ ਅੰਮ੍ਰਿਤਸਰ ਤੋਂ, ਜਿੱਥੇ ਕਿ ਚਗਾਵਾਂ ਪਿੰਡ ਦੇ ਵਿੱਚ ਇੱਕ ਪੁਲਿਸ ਪਾਰਟੀ ਇੱਕ ਨਸ਼ਾ ਤਸਕਰ ਦੇ ਘਰ ਰੇਡ ਮਾਰਨ ਗਈ ਸੀ ਅਤੇ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਅਤੇ ਕੁਛ ਪਿੰਡ ਵਾਸੀਆਂ ਵੱਲੋਂ ਪੁਲਿਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਤੇ ਨਾਲ ਉਹਨਾਂ ਜੋ ASI ਗਏ ਸੀ ਰੇਡ ਮਾਰਨੇ ਉਹਨਾਂ ਦਾ ਪਿਸਤੌਲ ਵੀ ਖੋਲਿਆ ਗਿਆ। ਤੁਸੀਂ ਅੰਦਾਜ਼ਾ ਲਾ ਵੀ ਸਕਦੇ ਹਾਲਾਤਾਂ ਦਾ
ਜੀ। ਨਸ਼ੇ ਦਾ ਜੇ ਆਪਾਂ ਭਾਈ ਗੱਲ ਕਰੀਏ ਥੋੜ੍ਹੀ ਜਿਹੀ, ਵੈਸੇ ਤਾਂ ਸਾਰੀ ਜਿਹੜਾ ਆਲ ਓਵਰ ਹੀ ਦੁਨੀਆ ਦੇ ਵਿੱਚ ਨਸ਼ਾ ਜਿਹੜਾ ਉਹ ਵੱਧ ਰਿਹਾ। ਜਿਵੇਂ ਪਹਿਲਾਂ ਗੌਰਮੈਂਟ ਸੀ ਆਪਣੇ ਅਕਾਲੀ ਦਲ ਦੀ, ਉਹਨਾਂ 'ਤੇ ਇਲਜ਼ਾਮ ਜਿਹੜੇ ਕਾਫੀ ਜ਼ਿਆਦਾ ਲੱਗੇ, ਉਹਨਾਂ ਦੇ ਕਈ ਮੰਤਰੀ ਵੀ ਜਿਹੜੇ ਆ, ਖਾਸ ਕਰ ਆਮ ਆਦਮੀ ਪਾਰਟੀ ਨੇ ਤਾਂ ਕਾਫੀ ਜ਼ਿਆਦਾ ਜਿਹੜੇ ਦੋਸ਼ ਉਹਨਾਂ 'ਤੇ ਲਾਏ, ਬਾਅਦ ਵਿੱਚ ਮਾਫ਼ੀ ਵੀ ਉਸ ਵਿਸ਼ੇ 'ਤੇ ਉਹਨਾਂ ਨੇ ਮੰਗਣੀ ਪਈ, ਕੁਝ ਪਰੂਫ ਜਿਹੜਾ ਉਹਨਾਂ ਕੋਲ ਹੈ ਨਹੀਂ ਸੀ। ਪਰ ਜਿਹੜਾ ਹੁਣ ਵੀ ਜੇ ਆਪਾਂ ਦੇਖਦੇ ਹਾਂ ਤੇ ਹੁਣ ਵੀ ਉਸੇ ਹੀ ਤਰ੍ਹਾਂ ਸੇਮ ਹੀ ਸਾਰਾ ਕੁਝ ਚੱਲ ਰਿਹਾ, ਤੇ ਹੁਣ ਇਹ ਕਿਹਨੂੰ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ? ਕੌਣ ਨੇ ਇਹ ਬੰਦੇ ਜਿਹੜੇ ਗੌਰਮੈਂਟ ਦੇ ਬੰਦੇ ਆ ਜਾਂ ਪੁਲਿਸ ਵਾਲੇ ਆ ਜਾਂ ਸਾਰੇ ਰਲੇ ਆ, ਕਿਉਂ ਨਹੀਂ ਇਹਦੇ ਉੱਤੇ ਰੋਕ ਜਿਹੜੀ ਲਾਈ ਜਾ ਰਹੀ ਹਾਲੇ ਵੀ? ਕਿਉਂਕਿ ਹਾਲੇ ਵੀ ਆਪਾਂ ਜਦੋਂ ਵੀ ਸੋਸ਼ਲ ਮੀਡੀਆ 'ਤੇ ਖਾਸ ਕਰ ਜਿੱਥੇ ਬੈਠੇ ਅਸੀਂ ਦੇਖਦੇ ਹਾਂ ਤਾਂ ਡੈਥਸ ਜਿਹੜੀਆਂ ਹਾਲੇ ਵੀ ਉਵੇਂ ਹੀ ਹੋ ਰਹੀਆਂ ਆ ਜਿਵੇਂ ਪਹਿਲਾਂ ਹੋ ਰਹੀਆਂ ਸੀ।
ਜੀ ਲਾਡੀ ਜੀ, ਜਿੰਨੀ ਵਾਰ ਵੀ ਦੱਸਦੀ ਵੀ ਕਿਸੇ ਦੀ ਵੀ ਡੈਥ ਹੋਈ ਹੋਵੇ, ਜਿੰਨੇ ਵੀ ਪਰਿਵਾਰਾਂ ਨੂੰ ਅਸੀਂ ਮਿਲੇ ਆ ਨਸ਼ੇ ਦੇ ਨਾਲ, ਜਿਹਨਾਂ ਦੇ ਘਰ 'ਚ ਡੈਥ ਹੋਈ ਹੋਵੇ, ਉਹਨਾਂ ਦਾ ਇਹੀ ਕਹਿਣਾ ਵੀ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਹੀ ਜੋ ਨਸ਼ਾ ਹੈ ਉਹ ਚੱਲ ਰਿਹਾ। ਤੇ ਬਿਲਕੁਲ ਗੱਲ ਵੀ ਸੱਚੀ ਹੈ, ਉਦਾਹਰਨ ਵਜੋਂ ਲੈ ਲਈਏ ਤਾਂ ਜਦੋਂ ਪਟਿਆਲਾ ਤੇ ਸਾਂਸਦ ਪ੍ਰਨੀਤ ਕੌਰ ਦੇ ਨੂੰ ਸਾਈਬਰ ਠੱਗੀ ਵੱਜੀ ਸੀ 23 ਲੱਖ ਰੁਪਏ ਦੀ, ਤਾਂ ਪੁਲਿਸ ਨੇ ਇੱਕ ਦਿਨ ਦੇ ਅੰਦਰ ਅੰਦਰ ਪਟਿਆਲਾ ਦੀ ਪੁਲਿਸ ਨੇ ਝਾਰਖੰਡ ਤੋਂ ਇੱਕ ਆਰੋਪੀ ਨੂੰ ਤੇ 2 ਆਰੋਪੀਆਂ ਨੂੰ ਮੰਡੀ ਗੋਬਿੰਦਗੜ੍ਹ ਤੋਂ ਐਚ ਵੀ ਕਰ ਲਿਆ ਅਤੇ ਜੋ ਅਮਾਊਂਟ ਸੀ ਉਹ ਵੀ ਰਿਕਵਰ ਕਰ ਲਈ। ਤਾਂ 1-2 ਦਿਨ ਦੇ ਵਿੱਚ ਵੀ ਜੇ ਪੁਲਿਸ ਇੰਨਾ ਕੁਛ ਕਰਨ ਦੀ ਸਮਰੱਥਾ ਰੱਖਦੀ ਹੈ ਤਾਂ ਪੁਲਿਸ ਨਸ਼ੇ ਨੂੰ ਵੀ ਜ਼ਰੂਰ ਰੈਗੂਲੇਟ ਕਰ ਸਕਦੀ ਹੈ। ਕਿਉਂਕਿ ਨਸ਼ੇ ਦੀ ਜੇ ਸਪਲਾਈ ਦੀ ਵੀ ਗੱਲ ਕਰੀਏ, ਸਪਲਾਈ ਹਰ ਜਗ੍ਹਾ ਤੇ ਹੁੰਦੀ ਹੈ ਤੇ ਤੁਸੀਂ ਵੀ ਸੋਸ਼ਲ ਮੀਡੀਆ ਵੀਡੀਓ ਵੀ ਦੇਖਦੇ ਰਹਿੰਦੇ ਹੋ, ਤੇ ਜੇਕਰ ਉਹਨੇ ਪਰਿਵਾਰ ਕੋਲ ਵੀ ਜਾਂਦੇ ਤਾਂ ਉਹ ਵੀ ਇਹ ਕਹਿੰਦੇ ਨੇ ਵੀ ਨਸ਼ਾ ਸਾਰਿਆਂ ਦੀ ਮਿਲੀ ਭੁਗਤ ਨਾਲ ਮਿਲਦਾ।
ਜੀ ਬਾਜਵਾ ਸਾਹਿਬ, ਕੋਈ ਹੋਰ ਜਿਹੜੀ ਆਪਣੇ ਖਬਰ ਤੁਸੀਂ ਆਪਣੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਸਰੋਤੇ ਸਾਡੇ ਨਾਲ ਏਸ਼ੀਅਨ ਆਵਾਜ਼ ਦੇ ਨਾਲ ਜੁੜੇ ਆ, ਉਹਨਾਂ ਦੇ ਨਾਲ ਜਿਹੜੀ ਕੋਈ ਖਬਰ ਜਿਹੜੀ ਸਾਂਝੀ ਕਰਨਾ ਚਾਹੁੰਦੇ ਤੁਸੀਂ?
ਜੀ, ਇੱਕ ਚੰਗੀ ਖਬਰ ਵੀ ਆ ਰਹੀ ਹੈ ਫਿਰੋਜ਼ਪੁਰ ਤੋਂ, ਜਿੱਥੇ ਕਿ ਇੱਕ ਸਰੀਰਕ ਬਿਮਾਰੀ ਦੇ ਨਾਲ ਇੱਕ ਬੱਚੀ ਜੂਝ ਰਹੀ ਸੀ ਜੋ ਕਿ ਬਿਮਾਰੀ ਦਾ ਨਾਮ ਹੈ ਲੋਕੋਮੋਟੋ
ਜੀ।
15 ਸਾਲ ਦੀ ਬੱਚੀ ਸੀ ਤੇ ਉਸਦਾ ਇੱਕ ਪ੍ਰੋਗਰਾਮ ਦੇ ਦੌਰਾਨ ਜਦੋਂ ਫਿਰੋਜ਼ਪੁਰ ਦੇ DC ਤੋਂ ਪੁੱਛਿਆ ਗਿਆ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ ਤੇ ਬਣ ਕੇ ਕੀ ਕਰਨਾ ਚਾਹੋਗੇ, ਤਾਂ ਬੱਚੀ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਮੈਂ DC ਬਣਨਾ ਚਾਹੂੰਗੀ ਤੇ ਜੋ ਰੋਡ ਤੇ ਪਲਾਸਟਿਕ ਹੈ, ਰੋਡ ਦੀ ਸਫਾਈ ਅਤੇ ਸ਼ਹਿਰ ਦੀ ਸੈਨੀਟੇਸ਼ਨ ਅਤੇ ਗਊਆਂ ਨੂੰ ਮੈਂ ਕੰਟਰੋਲ ਕਰਨਾ ਚਾਹੂੰਗੀ, ਤੇ ਉਸਦੇ ਚੱਲਦੇ ਅੱਜ ਬੱਚੀ ਨੂੰ 1 ਦਿਨ ਦੇ ਲਈ 15 ਸਾਲ ਦੀ ਬੱਚੀ ਨੂੰ DC ਵੀ ਬਣਾਇਆ ਗਿਆ
ਜੀ।
ਇੱਕ ਚੰਗਾ ਇਨੀਸ਼ੀਏਟਿਵ ਸਰਕਾਰ ਲੈ ਰਹੀ ਹੈ ਲੋਕਾਂ ਨਾਲ ਕਨੈਕਟ ਕਰਨ ਲਈ, ਤੇ ਇਹੋ ਜਿਹੇ ਜੋ ਇੱਕ ਬੱਚੇ ਬਿਮਾਰੀਆਂ ਤੋਂ ਗੁਜ਼ਰ ਰਹੇ ਨੇ ਇਹਨਾਂ ਲਈ ਵੀ ਇੱਕ ਇਨੀਸ਼ੀਏਟਿਵ ਲੈ ਰਹੀ ਹੈ, ਤੇ ਉਮੀਦ ਕਰਦੇ ਨੇ ਜੋ ਡਿਸਟੈਂਸ ਵੱਧ ਰਿਹਾ ਅਥਾਰਿਟੀਜ਼ ਤੇ ਲੋਕਾਂ ਦੇ ਵਿੱਚ ਉਹ ਹੌਲੀ ਹੌਲੀ ਘਟੂਗਾ ਤਾਂ ਜੋ ਲੋਕ ਇੱਕ ਦੂਜੇ ਤੇ ਇੰਟਰਡਿਪੈਂਡੈਂਟ ਹੋ ਕੇ ਇੱਕ ਦੂਜੇ ਨੂੰ ਅਸ਼ਿਓਰਿਟੀ ਦੇ ਸਕਣ।
ਜੀ ਬਾਜਵਾ ਸਾਹਿਬ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨੀ ਡਿਟੇਲ ਦੇ ਵਿੱਚ ਜਿਹੜਾ ਸਾਡੇ ਸਰੋਤਿਆਂ ਨਾਲ ਸਾਂਝ ਪਾਈ ਜੀ।
ਸ਼ੁਕਰੀਆ ਜੀ,
ਥੈਂਕ ਯੂ ਜੀ, ਥੈਂਕ ਯੂ। ਤੇ ਪਵਨ ਜੀ, ਤੁਸੀਂ ਵਿੱਚ ਹੋ?
ਹਾਂਜੀ ਹਾਂਜੀ ਲਾਡੀ ਜੀ, ਮੈਂ ਲਾਈਨ ਦੇ ਵਿੱਚ ਹੈਗਾ ਜੀ। ਔਰ ਇੱਕ ਵਾਰੀ ਫਿਰ ਤੋਂ ਅਸੀਂ ਆਪਣੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਸਾਨੂੰ ਉਹ ਹਮੇਸ਼ਾ ਸਪੋਰਟ ਕਰਦੇ ਨੇ, ਔਰ ਅੱਜ ਦੇ ਅਸੀਂ ਵੀਕਐਂਡ ਦੇ ਵਿੱਚ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜਾ ਤੁਹਾਡਾ ਸਾਰਿਆਂ ਦਾ ਵੀਕਐਂਡ ਹੈਗਾ ਬਹੁਤ ਵਧੀਆ ਜਾਏਗਾ, ਔਰ ਪਾਪੂਲਰ ਟਾਇਰ ਹਮੇਸ਼ਾ ਦੀ ਤਰ੍ਹਾਂ 905-672
ਜੀ ਪਵਨ ਜੀ, ਮੈਨੂੰ ਲੱਗਦਾ ਲਾਈਨ ਜਿਹੜੀ ਤੁਹਾਡੀ ਆ ਉਹ ਤੁਸੀਂ ਆਉਂਦੀ ਹੈ ਰਹੋ ਲਾਈਨ ਪਵਨ ਜੀ ਤੁਹਾਡੀ ਜਿਹੜੀ ਕੱਟ ਹੋ ਗਈ ਆ, ਤੁਸੀਂ ਦੁਬਾਰਾ ਜਿਹੜੀ ਲਾਈਨ ਮਿਲਾ ਸਕਦੇ ਹਾਂ। ਜਿਵੇਂ ਪਵਨ ਹੁਣੀ ਦੱਸ ਰਿਹਾ ਸੀ, ਪਾਪੂਲਰ ਟਾਇਰ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਜੀ, 905-672-6565 ਜਿਹੜਾ ਪਾਪੂਲਰ ਟਾਇਰ ਦਾ ਨੰਬਰ ਆ ਜੀ, 905-672-6565 ਪਾਪੂਲਰ ਟਾਇਰ ਦਾ, ਜਿਹੜਾ ਕਿਸੇ ਵੀ ਤਰ੍ਹਾਂ ਦੇ ਤੁਸੀਂ ਟਰੱਕ ਦੇ ਟਾਇਰ ਜਿਹੜੇ ਇਹਨਾਂ ਤੋਂ ਜ਼ਰੂਰ ਪਵਾ ਸਕਦੇ ਹੋ। ਅਤੇ ਨਾਲ ਹੀ ਤੁਹਾਨੂੰ ਜਿਹੜਾ ਦਲੀਪ ਕੁਮਾਰ ਹੋਣਾ ਦਾ ਨੰਬਰ, ਹੋਮ ਲਾਈਫ ਨਾਲ ਕੰਮ ਕਰਦੇ ਨੇ ਜੀ, 5 ਸਾਲ ਤੋਂ ਜ਼ਿਆਦਾ ਇਹਨਾਂ ਦਾ ਐਕਸਪੀਰੀਅੰਸ ਆ, ਇਹਨਾਂ ਤੋਂ ਤੁਸੀਂ ਕੋਈ ਘਰ ਖਰੀਦਣਾ, ਇਹਨਾਂ ਕੋਲ ਬਹੁਤ ਵਧੀਆ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਅਤੇ ਇਹਨਾਂ ਨਾਲ ਤੁਸੀਂ ਸੰਪਰਕ ਕਰਨਾ ਅਤੇ 416-469-1558 416-459-1558 'ਤੇ ਜਿਹੜੀ ਤੁਸੀਂ ਦਲੀਪ ਕੁਮਾਰ ਹੋਣਾ ਨਾਲ ਵੀ ਗੱਲ ਜਿਹੜੀ ਕਰ ਸਕਦੇ ਹੋ। ਅਤੇ ਮਹਿੰਗਾ ਸਿੰਘ ਸਰਾਫ ਹੋਣਾ ਦੀ ਗੱਲ ਕਰੀਏ, ਸੋਨੇ ਦੀ ਕੋਈ ਵੀ ਚੀਜ਼ ਜਿਹੜੀ ਤੁਸੀਂ ਲੈਣੀ ਆ ਤਾਂ ਉਹਨਾਂ ਨੂੰ ਤੁਸੀਂ ਹੁਣ ਵੀ ਜਿਹੜਾ ਫੋਨ ਕਰ ਸਕਦੇ ਹੋ, ਬਹੁਤ ਵਧੀਆ ਰੇਟ 'ਤੇ ਤੁਸੀਂ ਸੋਨਾ ਜਿਹੜਾ ਖਰੀਦ ਸਕਦੇ ਹੋ, 905-672-9934 ਜੀ ਲੱਗਦਾ ਜੀ ਮੇਰੇ ਕੋਲ ਨੰਬਰ, ਸ਼ਾਇਦ ਮੈਂ ਬਾਅਦ ਵਿੱਚ ਵੀ ਆਪਣੇ ਰਿਪੀਟ ਕਰ ਦੇਵਾਂਗਾ, 905-671-9934 ਇਹਨਾਂ ਦਾ ਜਿਹੜਾ ਉਹ ਨੰਬਰ ਆ ਜੀ। ਪੂਜਾ ਬਾਜ਼ਾਰ 'ਤੇ ਤੁਸੀਂ ਜਾ ਸਕਦੇ ਹੋ, ਤੁਸੀਂ ਘਰ ਦੇ ਵਿੱਚ ਪੂਜਾ ਕਰਾਉਣੀ ਆ ਜਾਂ ਮੰਦਰ ਦੇ ਵਿੱਚ ਜਾ ਰਹੇ, ਕੋਈ ਸਮਾਨ ਜਿਹੜਾ ਲੈਣਾ ਮੰਦਰ ਦਾ ਵੀ ਲੈ ਸਕਦੇ ਹੋ, ਹਰ ਤਰ੍ਹਾਂ ਦਾ ਜਿਹੜਾ ਧਾਰਮਿਕ ਕੋਈ ਵੀ ਤੁਸੀਂ ਸਮਾਗਮ ਜਿਹੜਾ ਕਰਾ ਰਹੇ ਹੋ ਉਹਦੀ ਕੋਈ ਵੀ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ ਤਾਂ ਪੂਜਾ ਬਾਜ਼ਾਰ ਦੇ ਉੱਤੇ ਤੁਸੀਂ ਜਿਹੜਾ ਉਹ ਜਾ ਸਕਦੇ ਹੋ। ਇਹਨਾਂ ਦਾ ਨੰਬਰ ਜੇ ਤੁਸੀਂ ਨੋਟ ਕਰਨਾ ਤਾਂ ਨੰਬਰ ਇਹਨਾਂ ਦਾ 905-790-0042 905-790-0042 'ਤੇ ਜਿਹੜੀ ਗੱਲ ਕਰ ਸਕਦੇ ਹੋ ਪੂਜਾ ਬਾਜ਼ਾਰ 'ਤੇ। ਅਤੇ ਇਸ ਦੇ ਨਾਲ ਹੀ ਸਵੀਟ ਮਹਿਲ ਦਾ ਨੰਬਰ ਜੇ ਆਪਾਂ ਦੇਈਏ, ਤੁਹਾਨੂੰ ਕੇਟਰਿੰਗ ਕਰਾਉਣੀ ਆ, ਤੁਹਾਡੇ ਕੋਈ ਸਮਾਗਮ ਆ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਂ ਪਿਕਨਿਕ ਹੋ ਰਹੀ ਆ, ਉਹ ਤੇ ਆਪਣਾ ਜਿਹੜਾ ਟਰੱਕ ਲੈ ਕੇ ਵੀ ਉੱਥੇ ਆ ਸਕਦੇ ਹੋ। ਵੈਸੇ ਵੀ ਉੱਥੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਜਿਹੜਾ ਉਹ ਉਹਨਾਂ ਨਾਲ ਉਹਨਾਂ ਦੇ ਅੰਦਰ ਤੁਸੀਂ ਜਾਓਗੇ ਤਾਂ ਬਹੁਤ ਵਧੀਆ ਮਾਹੌਲ, ਬਹੁਤ ਵਧੀਆ ਡੈਕੋਰੇਸ਼ਨ, ਉਹਨਾਂ ਦੀ ਸਫਾਈ ਦਾ ਪੂਰਾ ਪ੍ਰਬੰਧ, ਇਸ ਟਾਈਮ ਜਿਹੜਾ ਨੰਬਰ 1 ਰੈਸਟੋਰੈਂਟ ਆਪਾਂ ਉਹ ਕਹਿ ਸਕਦੇ ਹਾਂ ਸਵੀਟ ਮਹਿਲ ਨੂੰ। ਇਹਨਾਂ ਦਾ ਜਿਹੜਾ ਨੰਬਰ ਹੈਗਾ ਜੀ 416-679-9994 ਜਿਹੜਾ ਇਹਨਾਂ ਦਾ ਨੰਬਰ ਆ ਜੀ, 416-679-9191 'ਤੇ ਤੁਸੀਂ ਸਵੀਟ ਮਹਿਲ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜੀ। ਅਤੇ ਆਪਾਂ ਕਿਉਂਕਿ ਵੀਕਐਂਡ ਹੈ ਅਤੇ ਗੀਤ ਸੰਗੀਤ ਦਾ ਵੀ ਪੂਰਾ ਆਪਾਂ ਜਿਹੜਾ ਧਿਆਨ ਰੱਖਾਂਗੇ, ਅਤੇ ਆਪਾਂ ਇੱਕ ਸੌਂਗ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਗੱਲ ਕਰਦੇ ਹਾਂ ਜੀ।
ਗੁਲਾਬ ਹੋਵੇ ਸੁਣਿਆ ਉਹ ਹਾਸਾ ਤੇਰਾ ਲਾਜੀ ਨਾ ਦਿਓ ਉਹ ਹੱਸਾ ਤੇਰਾ ਲਾਜੀ ਨਾ ਗਿਆ ਸਾਡੀ ਤਲੀ ਤੇ ਮਲਕੜੇ ਤਰ ਦੇ ਨਾ ਇਸ਼ਕੇ ਦਾ ਜੱਗ ਉੱਤੇ ਵੱਜਣਾ ਸੌਲਤਾਂ ਨੇ ਮੁੱਕ ਜਾਵਣਾ ਨਾ ਇਸ਼ਕੇ ਦਾ ਜੱਗ ਉੱਤੇ ਵੱਜਣਾ ਦਿਲਾਂ ਦਾ ਪਿਆਰ ਚਾਹੀਦਾ ਕੀ ਕਰਨੀ ਨਿਸ਼ਾਨੀ ਸੱਜਣਾ ਓਏ ਦਿਲਾਂ ਵਾਲੇ ਡੁੱਬ ਕੇ ਵੀ ਉਹ ਦਿਲਾਂ ਵਾਲੇ ਡੁੱਬ ਕੇ ਵੀ ਸਾਰੇ ਬਣੇ ਅੰਬਰਾਂ ਵਿੱਚ ਤਰਦੇ ਤੇਰੀ ਖੁੰਗ ਸੁੰਗ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਨੀ ਪੈੜ ਤੇਰੀ ਖੁੰਗ ਸੁੰਗ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਆਉਂਦੀਆਂ ਗਿੱਧੇ ਵਿੱਚ ਸਭੇ ਨੱਚੀਆਂ ਤੇਰੇ ਨਾਂ ਤੇ ਬੋਲੀਆਂ ਪਾਉਂਦੀਆਂ ਵੇ ਲਾਲੀ ਪਦੇ ਆਉਣ ਵਾਲਿਆ ਲਾਲੀ ਪਦੇ ਆਉਣ ਵਾਲਿਆ ਸਾਡੀ ਜਿੰਦ ਚ ਸੰਧੂਰੀ ਰੰਗ ਭਰਦੇ
ਜੀ। ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਤੇ ਆਸ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜਿਹੜਾ ਉਹ ਵਧੀਆ ਲੱਗ ਰਿਹਾ ਹੋਵੇਗਾ। ਗਾਣੇ ਦੇ ਬਾਰੇ ਕਾਫ਼ੀ ਤੁਸੀਂ ਮੈਸੇਜ ਕਰ ਰਹੇ ਹੋ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜ਼ਿਆਦਾ। ਗਾਣਾ ਤੁਸੀਂ ਪਸੰਦ ਕੀਤਾ ਕਾਫ਼ੀ ਜ਼ਿਆਦਾ, ਜਿਹੜਾ ਗਾਣਾ ਪੁਰਾਣਾ ਸੀ। ਅਤੇ ਆਪਾਂ ਜਿਹੜੀਆਂ ਗੱਲਾਂ ਹੁਣ ਆਪਾਂ ਇੱਥੇ ਲੋਕਲ ਵੀ ਜਿਹੜਾ ਥੋੜ੍ਹਾ ਜਿਹਾ ਆਪਾਂ ਕਰੀਏ, ਕਿਉਂਕਿ ਇਲੈਕਸ਼ਨ ਜਿਹੜੀਆਂ ਉਹ ਵੀ ਨੇੜੇ ਨੇ ਅਤੇ ਉਮੀਦਵਾਰ ਜਿਹੜੇ ਸਾਰੇ ਹੁਣ ਆਪਣੇ ਆਪਣੇ ਘਰੀਂ ਜਿਹੜੇ ਉਹ ਡੋਰ ਨੌਕ ਜਿਹੜਾ ਜ਼ਰੂਰ ਕਰਨਗੇ। ਅਤੇ ਜਿੰਨੀਆਂ ਵੀ ਆਪਾਂ ਜੋ ਵੀ ਆਪਾਂ ਨੂੰ ਸਮੱਸਿਆਵਾਂ ਉਹ ਜੇ ਹੁਣ ਆਪਾਂ ਗੱਲ ਜੇ ਨਾ ਕੀਤੀ ਫਿਰ ਉਹ ਤੋਂ ਬਾਅਦ ਆਪਣਾ ਜਿਹੜਾ ਮੌਕਾ ਉਹ ਨਹੀਂ ਮਿਲਦਾ, ਕਿਉਂਕਿ ਫਿਰ ਆਪਾਂ ਬਸ ਕੰਪਲੇਂਟ 'ਤੇ ਹੀ ਰਹਿ ਜਾਂਦੇ ਹਾਂ। ਅਤੇ ਜਿੰਨਾ ਹੋ ਸਕੇ ਉਹਨਾਂ ਨੂੰ ਕੁਐਸਚਨ ਕਰੋ, ਇਹ ਨਾ ਹੋਵੇ ਕਿ ਉਹਨਾਂ ਨੂੰ ਆਇਆਂ ਨੂੰ ਜੀ ਹੈਲੋ ਹਾਏ ਕੀਤੀ, ਕਿਉਂਕਿ ਆਪਣੀ ਭਾਸ਼ਾ ਦੇ ਵਿੱਚ ਪਹਿਲਾਂ ਹੁੰਦਾ ਸੀ, ਹੁਣ ਤਾਂ ਚਲੋ ਚੇਂਜ ਹੋ ਗਿਆ ਕਿ ਪੰਜਾਬੀ ਬੋਲ ਦਿੱਤੀ ਅਤੇ ਆਪਾਂ ਬਸ ਇੰਨੇ 'ਚ ਖੁਸ਼ ਸਤਿ ਸ਼੍ਰੀ ਅਕਾਲ ਕਹਿਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਤੀ। ਉਹ ਕੰਮ ਜਿਹੜਾ ਹੁਣ ਆਪਾਂ ਜਿਹੜਾ ਪਿੱਛੇ ਕਰਕੇ ਅਤੇ ਥੋੜ੍ਹਾ ਜਿਹਾ ਹੁਣ ਆਪਾਂ ਇੱਧਰ ਨੂੰ ਚੱਲੀਏ ਕਿ ਆਪਾਂ ਜਿਹੜੀਆਂ ਜੋ ਵੀ ਆਪਣੇ ਸਮੱਸਿਆਵਾਂ, ਕਿਉਂਕਿ ਹੁਣ ਆਪਾਂ ਇਸ ਕੰਟਰੀ ਦੇ ਵਿੱਚ ਰਹਿੰਦੇ ਹਾਂ, ਜੇ ਗੱਲ ਨਹੀਂ ਕਰਾਂਗੇ ਤਾਂ ਆਪਣੇ ਜਿਹੜੇ ਮੁੱਦੇ ਆ ਇਹ ਕੋਈ ਵੀ ਜਿਹੜਾ ਉਹ ਸੋਲਵ ਜਿਹੜਾ ਉਹ ਨਹੀਂ ਹੋ ਰਿਹਾ ਲੱਗ ਰਿਹਾ, ਕਿਉਂਕਿ ਹਰ ਵਾਰ ਇਹ ਵਾਅਦੇ ਕਰਕੇ ਚੱਲ ਜਾਂਦੇ ਆ, ਉਸ ਤੋਂ ਬਾਅਦ ਕੋਈ ਵੀ ਕਿਸੇ ਨੂੰ ਮਿਲਦਾ ਨਹੀਂ। ਇਹਨਾਂ ਨੂੰ ਆਫਿਸ ਦੇ ਵਿੱਚ ਫੋਨ ਕਰੋ ਤਾਂ ਵੀ ਉਹੀ ਪ੍ਰੋਬਲਮ ਸੇਮ ਜਿਹੜੀ ਪਹਿਲੇ ਸਾਲਾਂ ਦੇ ਵਿੱਚ ਸੀ ਅਤੇ ਉਹੀ ਜਿਹੜੀ ਜ਼ਿਆਦਾ ਸੇਮ ਜਿਹੜੀ ਆ ਰਹੀ ਆ। ਅਤੇ ਇਸ ਕਰਕੇ ਜ਼ਰੂਰ ਇਸ ਗੱਲ ਦਾ ਜਿਹੜਾ ਉਹ ਧਿਆਨ ਜ਼ਰੂਰ ਆਪਾਂ ਰੱਖੀਏ। ਅਤੇ ਆਪਣੇ ਨਾਲ ਜਿਹੜੇ ਆ ਆਪਣੇ ਪਵਨ ਹੁਣੀ ਫਿਰ ਜੁੜ ਗਏ ਨੇ, ਭਾਈ ਫਿਰ ਸਵਾਗਤ ਹੈ ਜੀ ਤੁਹਾਡਾ।
ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਔਰ ਲੜੀ ਜੀ ਆਪਾਂ ਗੱਲਬਾਤ ਕਰ ਰਹੇ ਸੀਗੇ,
ਹਾਂਜੀ
ਹੁਣ ਗੱਲ ਕਰਾਂਗੇ ਜੀ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ। ਅਗਰ ਤੁਸੀਂ ਬਿਲਕੁਲ ਜੀ ਕਲੀਪ ਹੋਣਾ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਜਿੱਥੇ ਰੀਅਲ ਸਟੇਟ ਮਾਰਕੀਟ ਡਾਊਨ ਟਾਊਨ ਟੋਰਾਂਟੋ ਦੀ ਗੱਲਬਾਤ ਕਰੀਏ ਜਾਂ ਆਪਣਾ ਜਿਹੜਾ ਵੋਨ ਏਰੀਆ ਹੈਗਾ ਆ ਉਹਦੇ ਬਾਬਤ ਗੱਲ ਕਰੀਏ ਤਾਂ ਜਿਹੜਾ ਪੋਜ਼ਿਟਿਵ ਸਾਈਨ ਜਿਹੜੇ ਹੈਗੇ ਨੇ ਜੀ ਉਹ ਨਜ਼ਰ ਆਉਂਦੇ ਨੇ, ਕਿਉਂਕਿ ਇਮੀਗ੍ਰੈਂਟ ਜਿਹੜਾ ਹੈਗਾ ਕਾਫ਼ੀ ਜ਼ਿਆਦਾ ਜਿਹੜਾ ਤਾਦਾਦ ਦੇ ਵਿੱਚ ਆਉਂਦਾ ਆ ਰਿਹਾ ਹੈਗਾ ਆ। ਔਰ ਗਵਰਨਮੈਂਟ ਆਫ ਕੈਨੇਡਾ ਵੀ ਇਹੀ ਕਹਿ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜ਼ਿਆਦਾ ਜਿਹੜੇ ਇਮੀਗ੍ਰੈਂਟ ਲਵਾਂਗੇ। ਕੁਝ ਗੱਲਬਾਤ ਆਪਾਂ ਕਰਦੇ ਹਾਂ ਜੀ, ਇਸ ਵੇਲੇ ਇਲੈਕਸ਼ਨ ਦਾ ਦੌਰ ਚੱਲਦਾ ਪਿਆ ਆ, ਇਲੈਕਸ਼ਨ ਦੇ ਵਿੱਚ ਕਮਰ ਕਸ ਜਿਹੜੀ ਹੈ ਜੀ ਬਿਲਕੁਲ ਹੋ ਚੁੱਕੀ ਆ, ਔਰ ਬਿਗਲ ਜਿਹੜਾ ਜੀ ਵੱਜ ਗਿਆ ਹੈਗਾ। ਜਸਟਿਨ ਟਰੂਡੋ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਆ ਜੀ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਜਿਹੜੀ ਇਹਨਾਂ ਦੀ ਕਾਮਨ ਹਾਊਸ ਆਫ ਕਾਮਨ ਹੈਗਾ ਜੀ ਉਹਨੂੰ ਭੰਗ ਕਰਨ ਦੀ ਸਿਫਾਰਿਸ਼ ਜਿਹੜੀ ਜੀ ਅਫੀਸ਼ਲੀ ਕਰ ਦਿੱਤੀ ਆ, ਔਰ ਵੋਟਾਂ ਜਿਹੜੀਆਂ ਜੀ ਉਹ ਆਲਮੋਸਟ ਆਪਣੇ ਬਿਲਕੁਲ ਦਰਵਾਜ਼ੇ ਦੇ ਉੱਤੇ ਆ ਗਈਆਂ ਨੇ। ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ਿਕਰ ਕਰਦਾ ਹੁੰਦਾ ਕਿ ਇਹੀ ਸਮਾਂ ਹੁੰਦਾ ਹੈਗਾ ਜਦੋਂ ਤੁਸੀਂ ਆਪਣੇ ਜਿਹੜੇ ਜੀ ਕੈਂਡੀਡੇਟ ਹੈਗੇ ਨੇ ਜਿਹੜੇ ਕਿ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਆਉਂਦੇ ਨੇ ਐਜ਼ ਏ ਐਮਪੀ ਜਿਹਨਾਂ ਨੇ ਇਲੈਕਟ ਹੋਣਾ ਹੈਗਾ, ਜਾਂ ਜਿਹੜੇ ਇੱਕ ਦੂਸਰੇ ਨੂੰ ਫਾਈਟ ਦੇ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰੋ ਕਿ ਉਹਨਾਂ ਦਾ ਵਿਜ਼ਨ ਕੀ ਹੈਗਾ ਆ, ਉਹਨਾਂ ਦਾ ਆਪਣੇ ਟਾਊਨ ਦੇ ਪ੍ਰਤੀ ਆਪਣੇ ਏਰੀਏ ਦੇ ਪ੍ਰਤੀ ਕੀ ਉਹ ਵਿਜ਼ਨ ਰੱਖਦੇ ਨੇ ਕਿ ਆਉਣ ਵਾਲਾ ਸਮੇਂ ਦੇ ਵਿੱਚ। ਜੇ ਆਪਾਂ ਖਾਸ ਤੌਰ ਦੇ ਉੱਤੇ ਬ੍ਰੈਂਪਟਨ ਦੀ ਗੱਲ ਕਰੀਏ ਤੇ ਬ੍ਰੈਂਪਟਨ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਇੱਕ ਬਹੁਤ ਵੱਡਾ ਵਿਤਕਰਾ ਜਿਹੜਾ ਜੀ ਉਹ ਚੱਲਦਾ ਪਿਆ,
ਜਿੱਥੇ
ਆਪਾਂ ਨੂੰ ਇਸ ਵੇਲੇ ਦੋ ਪੂਰੇ ਫੁੱਲ ਫਲੈਜ ਹੋਸਪਿਟਲ ਦੀ ਜ਼ਰੂਰਤ ਹੈਗੀ ਆ, ਕਿਉਂਕਿ ਸਾਡੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਦੋਂ ਵੀ ਕੋਈ ਨਾ ਕੋਈ ਹੈਲਥ ਐਮਰਜੈਂਸੀ ਆਉਂਦੀ ਆ ਤੇ ਜਦੋਂ ਫਿਰ ਜਾ ਕੇ ਹੋਸਪਿਟਲਾਂ ਦੇ ਵਿੱਚ ਵੱਡੀਆਂ ਵੱਡੀਆਂ ਲਾਈਨਾਂ, ਵੇਟਿੰਗ ਲਿਸਟ ਔਰ ਖੱਜਲ ਖੁਆਰੀ ਜਿਹੜੀ ਹੁੰਦੀ ਆ ਉਹ ਆਮ ਦੂਸਰੇ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀ, ਔਰ ਸਾਨੂੰ ਇੱਥੋਂ ਭੱਜ ਕੇ ਜਾਰਜ ਟਾਊਨ ਜਾਣਾ ਪੈਂਦਾ ਆ ਜਾਂ ਫਿਰ ਇਟੋਬਿਕੋ ਹੋਸਪਿਟਲ ਆਉਣਾ ਪੈਂਦਾ ਆ। ਤੇ ਜੇ ਇੰਨੀ ਜ਼ਿਆਦਾ ਸਾਡੀ ਭਾਗੀਦਾਰੀ ਹੈਗੀ ਆ, ਕਿਉਂਕਿ ਹਮੇਸ਼ਾ ਜਿਹੜਾ ਜੋ ਵੋਟ ਲੈਣ ਦੇ ਲਈ ਵੱਡੇ ਵੱਡੇ ਲੀਡਰ ਸਾਹਿਬਾਨ ਜਿਹੜੇ ਹੈਗੇ ਨੇ ਉਹ ਬ੍ਰੈਂਪਟਨ ਵੱਲ ਦਾ ਰੁੱਖ ਕਰਦੇ ਨੇ, ਇੱਥੇ ਅਪੀਲ ਡਿਸਟ੍ਰਿਕਟ ਅਪੀਲ ਰੀਜਨ ਦਾ ਰੁੱਖ ਕਰਦੇ ਨੇ,
ਤੇ
ਇਹ ਜਿਹੜਾ ਮਸਲਾ ਹੈਗਾ ਜ਼ਰੂਰ ਐਡਰੈਸ ਕਰਨਾ ਚਾਹੀਦਾ ਹੈਗਾ ਕਿ ਬ੍ਰੈਂਪਟਨ ਦੇ ਵਿੱਚ ਜਿਹੜੀ ਮੌਜੂਦਾ ਹਾਲਾਤ ਹੈਗੇ ਨੇ ਉਹਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕੇ, ਹਾਊਸਿੰਗ ਦੇ ਉੱਤੇ ਕਿੱਦਾਂ ਸੁਧਾਰ ਕੀਤਾ ਜਾ ਸਕੇ, ਔਰ ਜਿਹੜਾ ਟੈਕਸ ਹੈਗਾ ਆ ਸਾਡਾ ਜਿਹੜਾ ਇੰਸ਼ੋਰੈਂਸ ਹੈਗੀ ਆ ਉਹ ਜਿਹੜੀ ਥੱਲੇ ਆਉਣ ਦਾ ਨਾਮ ਨਹੀਂ ਲੈਂਦੀ, ਉਹਦੇ ਉੱਤੇ ਕੀ ਕਰਦੇ ਕੀ ਕਰ ਸਕਦੇ ਨੇ ਸਾਡੇ ਨੁਮਾਇੰਦੇ। ਔਰ ਸਭ ਤੋਂ ਵੱਡੀ ਗੱਲ ਜੀ ਪਿਛਲੇ ਦੋ ਚਾਰ ਛੇ ਮਹੀਨਿਆਂ ਤੋਂ ਆਪਾਂ ਦੇਖ ਰਹੇ ਨੇ ਲਾਅ ਐਂਡ ਆਰਡਰ, ਲਾਡੀ ਜੀ
ਲਾਅ
ਐਂਡ ਆਰਡਰ ਜਿਹੜਾ ਹੈਗਾ ਜੀ ਉਹ ਬਹੁਤ ਬੁਰੀ ਤਰ੍ਹਾਂ ਅਸਤ ਵਿਅਸਤ ਹੋ ਚੁੱਕਾ। ਅੱਜ ਕੋਈ ਵੀ ਬਿਜ਼ਨਸ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਭਾਈ ਵਿੱਚੇ ਮੈਂ ਤੁਹਾਨੂੰ ਮਾੜਾ ਜਿਹਾ ਰੋਕਦਾ, ਬਿਜ਼ਨਸ ਦੀ ਤੁਸੀਂ ਗੱਲ ਕੀਤੀ ਹੈ, ਬਿਜ਼ਨਸ ਸੁਰੱਖਿਅਤ ਕੀ? ਬ੍ਰੈਂਪਟਨ ਦੇ ਵਿੱਚ ਤਾਂ ਬਿਜ਼ਨਸ ਕੋਈ ਹੈ ਹੀ ਨਹੀਂ।
ਜੀ ਜੀ ਜੀ
ਤੇ ਜ਼ਰੂਰ ਹੁਣ ਜਿਹੜਾ ਆਹ ਮੌਕਾ ਚੱਲ ਰਿਹਾ ਇਹੀ ਦਿਨ ਹੁੰਦੇ ਆ ਜਦੋਂ ਆਪਾਂ ਜਿਹੜੀ ਆਪਣੀ ਗੱਲ ਉਹਨਾਂ ਦੇ ਮੂਹਰੇ ਰੱਖ ਸਕਦੇ ਹਾਂ, ਉਸ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਵੀ ਆਪਾਂ ਨੂੰ ਨਹੀਂ ਮਿਲਣਾ ਬਾਅਦ ਵਿੱਚ ਜਿੰਨੇ ਵੀ ਆਪਣੇ ਉਮੀਦਵਾਰ ਆ।
ਬਿਲਕੁਲ, ਔਰ ਜੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀਗੇ ਤੇ ਪਿਛਲੇ ਦਿਨੀ ਜੂਲੀਅਨ ਸ਼ਾਪ ਦੇ ਉੱਤੇ ਜਿਹੜਾ ਜੀ ਹਮਲਾ ਹੋਇਆ ਉਹਨਾਂ ਦਾ ਕਾਫੀ ਨੁਕਸਾਨ ਹੋਇਆ, ਔਰ ਇਸ ਤੋਂ ਪਹਿਲਾਂ ਵੀ ਜਿਹੜੇ ਕੁਝ ਕੁ ਮਹੀਨੇ ਪਹਿਲਾਂ ਵੀ ਜੂਲੀਅਨ ਸ਼ਾਪ ਦੇ ਉੱਤੇ ਡਕੈਤੀਆਂ ਜਿਹੜੀਆਂ ਜੀ ਲਗਾਤਾਰ ਹੋ ਰਹੀਆਂ। ਜੇ ਆਪਾਂ ਗੱਲਬਾਤ ਕਰੀਏ ਤਾਂ ਹੋਮਿਸਾਈਡ ਕਤਲਾਂ ਦੀ ਵੀ ਗੱਲਬਾਤ ਕਰੀਏ ਤਾਂ ਉੱਥੇ ਵਿੱਚ ਵੀ ਜਿਹੜੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਜ਼ਾਫਾ ਜਿਹੜਾ ਹੈਗਾ ਆ ਇਸ ਵਰ੍ਹੇ ਦੇਖਣ ਨੂੰ ਮਿਲਿਆ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਹੈਗਾ ਆ ਕਿਉਂਕਿ ਜਦੋਂ ਗੱਲਬਾਤ ਕਰਦੇ ਹਾਂ ਜੀ ਨੁਮਾਇੰਦਿਆਂ ਦੇ ਨਾਲ ਤੇ ਉਹ ਫਿਰ ਇੱਕ ਦੂਸਰੇ ਦੇ ਉੱਤੇ ਜਿਹੜੀ ਆ ਜੀ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਫੈਡਰਲ ਵਾਲੇ ਕਹਿੰਦੇ ਨੇ ਕਿ ਜੀ ਇਹ ਪ੍ਰੋਵਿੰਸ ਦਾ ਮਸਲਾ ਹੈਗਾ ਆ, ਪ੍ਰੋਵਿੰਸ ਵਾਲੇ ਕਹਿੰਦੇ ਨੇ ਕਿ ਸਾਨੂੰ ਫੰਡ ਜਿਹੜੇ ਹੈਗੇ ਜੀ ਫੈਡਰਲ ਤੋਂ ਨਹੀਂ ਆ ਰਹੇ,
ਪਰ
ਜਵਾਬਦੇਹੀ ਜਿਹੜੀ ਹੈਗੀ ਆ ਜੀ ਅਕਾਊਂਟੇਬਿਲਟੀ ਜਿਹੜੀ ਆ ਉਹ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਦੀ ਬਣਾਉਣੀ ਪਏਗੀ ਤਾਂ ਕਿ ਜਿਹੜੇ ਆਮ ਨਾਗਰਿਕ ਹੈਗਾ ਆ ਆਮ ਬਿਜ਼ਨਸ ਹੈਗਾ ਜੀ ਉਹ ਜ਼ਰੂਰ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਸਮਝੇ। ਸੋ ਇਸ ਵੇਲੇ ਬਿਲਕੁਲ ਸਹੀ ਮੌਕਾ ਹੈਗਾ ਆ, ਤੁਸੀਂ ਜਿਹੜਾ ਉਹਨਾਂ ਦਾ ਵਿਜ਼ਨ ਹੈਗਾ ਆ ਉਹ ਜ਼ਰੂਰ ਕਰੋ, ਔਰ ਵੋਟ ਜਿਹੜੀ ਹੈ ਜੀ ਜ਼ਰੂਰ ਬਾਹਰ ਨਿਕਲ ਕੇ ਟਾਈਮ ਕੱਢ ਕੇ ਸਾਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਸਾਡਾ ਜਿਹੜਾ ਪਰਸੈਂਟੇਜ ਹੈਗਾ ਆ ਕਿਤੇ ਨਾ ਕਿਤੇ ਕਾਫੀ ਘੱਟ ਚੱਲਦਾ ਹੈਗਾ, ਔਰ ਇਸ ਬਾਬਤ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਕਿ ਜੇ ਸਾਡੀ ਵੋਟ ਜਿਹੜੀ ਹੈਗੀ ਹੈ ਜੀ ਇੱਕ ਇੱਕ ਵੋਟ ਦੀ ਕੀਮਤ ਇਸ ਵਾਰੀ ਕਿਉਂਕਿ ਨੈਕ ਟੂ ਨੈਕ ਫਾਈਟ ਹੋਣੀ ਹੈ ਲਾਡੀ ਜੀ, ਔਰ ਮਾਰਜਨ ਜਿਹੜਾ ਹੈਗਾ ਜੀ ਸਾਰੇ ਹੀ ਇਲੈਕਟਡ ਪਰਸਨ ਜਿਹੜੇ ਹੋਣੇ ਨੇ ਉਹਨਾਂ ਦਾ ਬਹੁਤ ਘੱਟ ਹੋਣਾ ਆ, ਹੋ ਸਕਦਾ ਕੁਝ ਕੁ ਵੋਟਾਂ ਦੇ ਫਰਕ ਦੇ ਨਾਲ ਜਿਹੜੀ ਜੀ ਹਾਰ ਜਿੱਤ ਉਹ ਆਉਣ ਦੇ ਨਤੀਜੇ ਜਿਹੜੇ ਆਉਣਗੇ। ਸੋ ਇਸ ਕਰਕੇ ਹਰ ਇੱਕ ਵੋਟ ਜਿਹੜੀ ਹੈਗੀ ਆ ਉਹ ਕਾਊਂਟ ਹੋਣੀ ਆ, ਔਰ ਜ਼ਰੂਰ ਕਰਨਾ ਵੀ ਚਾਹੀਦਾ ਅਗਰ ਤੁਹਾਨੂੰ ਕੈਨੇਡਾ ਦੇ ਵਿੱਚ ਆ ਕੇ ਇਹ ਆਪਾਂ ਨੂੰ ਹੱਕ ਮਿਲਿਆ ਹੈਗਾ ਆ ਕਿ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰੀਏ ਤਾਂ ਡੈਫੀਨੇਟਲੀ ਤੁਹਾਨੂੰ ਆਪਣੀ ਸੁਹਿਰਦਤਾ ਦੇ ਨਾਲ ਵੋਟ ਨੂੰ ਜਿਹੜਾ ਹੈਗਾ ਜ਼ਰੂਰ ਪਾਉਣਾ ਚਾਹੀਦਾ, ਔਰ ਜਿਹੜੇ ਕਿ ਇਸ ਇਲੈਕਸ਼ਨ ਦਾ ਮਹਾਕੁੰਭ ਹੋਣ ਜਾ ਰਿਹਾ ਹੈਗਾ ਉਹਦੇ ਵਿੱਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ।
ਜੀ ਬਿਲਕੁਲ, ਜਿਹੜੀ ਵੋਟ ਦੀ ਗੱਲ ਕੀਤੀ ਹੈ ਜੀ ਆਪਾਂ ਬਹੁਤ ਜ਼ਿਆਦਾ ਖਾਸ ਕਰ ਆਪਣੀ ਕਮਿਊਨਿਟੀ 'ਚ ਦੇਖਦੇ ਹਾਂ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਇਸ ਵੱਲ ਕਿ ਵੋਟ ਦਾ ਜਿਹੜਾ ਅਸਲੀ ਜਿਹੜਾ ਹੈਗਾ ਹੱਕ ਜਿਹੜਾ ਮਿਲਿਆ ਕਿਵੇਂ ਆ, ਇਹਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਆ। ਪਾਰਟੀ ਤੁਹਾਡੀ ਪਸੰਦ ਹੀ ਆ, ਉਮੀਦਵਾਰ ਤੁਹਾਡੀ ਪਸੰਦ ਹੈ, ਜਿਹਨੂੰ ਮਰਜ਼ੀ ਵੋਟ ਪਾਓ, ਪਰ ਉਸ ਦਿਨ ਕਿਉਂਕਿ ਇੱਥੇ ਦਾ ਇੱਦਾਂ ਐਡਵਾਂਸ ਪੋਲਿੰਗ ਵੀ ਹੁੰਦੀ ਆ, ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਵੋਟ, ਜਾਂ ਉਸੇ ਦਿਨ ਹੀ ਵੀ ਆਪਣੀ ਵੋਟ ਦਾ ਜਿਹੜਾ ਹੱਕ ਵਾ ਤੁਹਾਨੂੰ ਮਿਲਿਆ ਉਹਦੀ ਜ਼ਰੂਰ ਤੁਸੀਂ ਵਰਤੋਂ ਕਰੋ। ਅਤੇ ਇਹ ਤੋਂ ਆਪਣੇ ਭਾਈ ਆਪਾਂ ਜਾਂਦੇ ਹਾਂ ਰੀਅਲ ਅਸਟੇਟ ਵੱਲ, ਪਹਿਲਾਂ ਆਪਾਂ ਥੋੜ੍ਹੀ ਜਿਹੀ ਗੁਰਦਾਸ ਮਾਨ ਹੋਣਾ ਦੇ ਸ਼ੋਅ ਬਾਰੇ ਤੁਸੀਂ ਕਹਿਣਾ ਚਾਹੁੰਦੇ ਕੁਛ?
ਜੀ ਬਿਲਕੁਲ, ਗੁਰਦਾਸ ਮਾਨ ਸਾਹਿਬ ਦਾ ਸ਼ੋਅ ਜਿਹੜਾ ਜੀ ਅੱਜ ਹੋਣ ਜਾ ਰਿਹਾ ਹੈਗਾ ਆ, ਔਰ ਸਾਡੀ ਸਾਰੀ ਟੀਮ ਵੱਲੋਂ ਔਰ ਸਾਰੀ ਜੀ ਸਾਈ ਪ੍ਰੋਡਕਸ਼ਨ ਨੂੰ ਬਹੁਤ ਬਹੁਤ ਮੁਬਾਰਕਾਂ, ਔਰ ਬਿਲਕੁਲ ਜੀ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਹੈ ਕਿ ਤੁਸੀਂ ਸਮੇਂ ਸਿਰ ਪਹੁੰਚ ਕੇ ਜਿਹੜਾ ਜੀ ਸ਼ੋਅ ਦਾ ਆਨੰਦ ਲੈਣਾ ਹੈਗਾ, ਔਰ ਅਗਰ ਕੁਛ ਵੀ ਜਾਣਕਾਰੀ ਲੈਣੀ ਹੈਗੀ ਹੈ ਤਾਂ ਨੰਬਰ 'ਚ ਥੋੜ੍ਹਾ ਜਿਹਾ ਤੇਰੇ ਬਾਅਦ ਸਾਂਝਾ ਕਰ ਦਿੰਦੇ ਹਾਂ, ਔਰ ਤੁਸੀਂ ਜਿਹੜੀ ਜੀ ਕੋਈ ਵੀ ਜਾਣਕਾਰੀ ਹੈ ਤੁਸੀਂ ਇਹਨਾਂ ਦੇ ਬਾਬਤ ਲੈ ਸਕਦੇ ਹੋ, ਕਿਉਂਕਿ ਇਹੋ ਜਿਹੇ ਜਿਹੜੇ ਫਨਕਾਰ ਨੇ ਇਹਨਾਂ ਨੂੰ ਸੁਣਨਾ, ਇਹਨਾਂ ਨੂੰ ਮਾਨਣਾ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਇੱਕ ਵਧੀਆ ਐਕਸਪੀਰੀਅੰਸ ਮੈਟਰ ਕਰਦਾ ਹੈਗਾ, ਤੇ ਤੁਸੀਂ ਜਾਣਕਾਰੀ ਦੇ ਲਈ ਅਸੀਂ ਨੰਬਰ ਸਾਂਝਾ ਕਰ ਦੇਵਾਂਗੇ। ਡਾਡੀ ਜੀ ਅਗਰ ਤੁਸੀਂ ਦਲੀਪ ਜੀ ਨੂੰ ਆਪਾਂ ਉਹਨਾਂ ਦੇ ਨਾਲ ਤਾਲਮੇਲ ਬਿਠਾ ਲਈਏ ਜੀ।
ਜੀ ਬਿਲਕੁਲ, ਆਪਣਾ ਨੰਬਰ ਤੁਸੀਂ ਮੈਨੂੰ ਆਪਣਾ ਸੈਂਡ ਕਰ ਦਿਓ ਤੇ ਆਪਾਂ ਜ਼ਰੂਰ ਰੀਅਲ ਅਸਟੇਟ ਦੀ ਜਿਹੜੀ ਗੱਲ ਕਰਦੇ ਹਾਂ ਜੀ।
ਜੀ ਜਦ ਤੱਕ ਇੱਕ ਗਾਣਾ ਆਪਾਂ ਜਿਹੜਾ ਹੈਗਾ ਜੀ ਆਪਣੇ ਸਰੋਤਿਆਂ ਦੇ ਰੂਬਰੂ ਕਰ ਲੈਂਦੇ ਹਾਂ।
ਹਾਂਜੀ ਹਾਂਜੀ, ਆਪਾਂ ਗੁਰਦਾਸ ਮਾਨ ਹੋਣਾ ਦਾ ਹੀ ਗਾਣਾ ਜਿਹੜਾ ਉਹ ਇੱਕ ਆਪਾਂ ਸਾਂਝਾ ਕਰਦੇ ਹਾਂ, ਤੇ ਉਸ ਤੋਂ ਬਾਅਦ ਰਾਈਟ ਵੇ ਆਪਾਂ ਜਿਹੜਾ ਉਹ ਦਲੀਪ ਹੋਣਾ ਨਾਲ ਗੱਲ ਜਿਹੜੀ ਕਰਾਂਗੇ ਜੀ।
ਜੀ
ਜੀ ਜੀ
ਉਹ ਦਿਲਾਂ ਵਾਲੇ ਟੁੱਕ ਕੇ ਤਾਰੇ ਬਣੇ ਅੰਬਲਾ
Freedom's thinking unlimited, but once that said, it might disappear. Nice try, fellas. Get Freedom's Big Gig Unlimited, Canada's first unlimited data plan, starting at only $50. ਰੱਖਿਓ ਫਲਾ ਚੂਲੇ ਲਾਲਨ ਸਿੰਦੜੀ ਦਾ ਸੇਵਨ ਦਾ ਸਖੀ ਸ਼ਾਬਾਸ਼ ਕਲੰਦਰ ਦਮਾਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਅਲੀ ਦਮ ਦਮ ਦੇ ਅੰਦਰ ਅਲੀ ਸ਼ਾਬਾਸ਼ ਕਲੰਦਰ ਓ ਲਾਲ ਮੇਰੀ ਓ ਲਾਲ ਮੇਰੀ ਚਿਰਾਗ ਤੇਰੇ ਪਲਣ ਹਮੇਸ਼ਾ ਉਹ ਚਾਰੋ ਚਿਰਾਗ ਤੇਰੇ ਪਲਣ ਹਮੇਸ਼ਾ ਚਾਰੋ ਚਿਰਾਗ ਤੇਰੇ ਪਲਣ ਹਮੇਸ਼ਾ ਉਹ ਪੰਜ ਮਾਮੇ ਪਾਲਣ ਆਈਆਂ ਫਲਾ ਚੂਲੇ ਲਾਲਨ ਸਿੰਦੜੀ ਦਾ ਸੇਵਨ ਦਾ ਸਖੀ ਸ਼ਾਬਾਸ਼ ਕਲੰਦਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਅਲੀ ਦਮ ਦਮ ਦੇ ਅੰਦਰ ਅਲੀ ਸ਼ਾਬਾਸ਼ ਕਲੰਦਰ ਓ ਲਾਲ ਮੇਰੀ ਓ ਲਾਲ ਮੇਰੀ
ਇੱਕ ਵਾਰ ਫਿਰ ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ, ਅਤੇ ਆਪਾਂ ਨੀ ਲਾਈਨ ਜਿਹੜੀ ਆ ਉਹ ਜੁੜ ਚੁੱਕੀ ਆ ਜੀ ਦਲੀਪ ਕੁਮਾਰ ਹੋਣਾ ਦੇ ਨਾਲ, ਅਤੇ ਨਾਲ ਹੀ ਨਾਲ ਆਪਣੇ ਪਵਨ ਭਾਜੀ ਹੋਣੀ ਨਾਲ ਨੇ, ਅਤੇ ਆਪਾਂ ਰੀਅਲ ਅਸਟੇਟ ਬਾਰੇ ਗੱਲ ਕਰਾਂਗੇ।
ਆਪਾਂ ਗੱਲਬਾਤ ਕਰਾਂਗੇ ਦਲੀਪ ਉਹਨਾਂ ਦੇ ਨਾਲ, ਬਹੁਤ ਲੰਬੇ ਸਮੇਂ ਤੋਂ ਰੀਅਲ ਅਸਟੇਟ ਦੀ ਮਾਰਕੀਟ ਦੇ ਨਾਲ ਜੁੜੇ ਨੇ ਜੀ, ਬਹੁਤ ਜ਼ਿਆਦਾ ਐਕਸਪੀਰੀਅੰਸ ਦੇ ਨਾਲ ਕੰਮ ਕਰ ਰਹੇ ਨੇ, ਔਰ ਇਸ ਤੋਂ ਪਹਿਲਾਂ ਵੀ ਬਹੁਤ ਵਧੀਆ ਜਿਹੜੇ ਨੇ ਜੀ ਡੀਲਸ ਹੈਗੀਆਂ ਆਪਣੇ ਇਨਵੈਸਟਰਸ ਨੂੰ ਦੇ ਚੁੱਕੇ ਨੇ। ਮੈਂ ਪਰਸਨਲੀ ਵੀ ਇਹਨਾਂ ਨੂੰ ਜਿਹੜਾ ਹੈਗਾ ਜੀ ਕਈ ਵਾਰੀ ਜਾਣਦੇ ਨੇ ਜੀ, ਮੇਰੇ ਫਰੈਂਡ ਹੈਗੇ ਨੇ, ਔਰ ਹਿਮਾਚਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਇਸ ਕਰਕੇ ਬਹੁਤ ਜਿਹੜੀਆਂ ਜੀ ਐਕਟੀਵਿਟੀਜ਼ ਹੈਗੀਆਂ ਆ ਉਹਨਾਂ ਦੇ ਦੌਰਾਨ ਵੀ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਰਹਿੰਦੇ ਹਾਂ। ਔਰ ਪਰਸਨਲੀ ਤੌਰ ਦੇ ਉੱਤੇ ਜਦੋਂ ਵੀ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਕੁਛ ਨਾ ਕੁਛ ਅੱਛੇ ਪ੍ਰੋਜੈਕਟ ਜਿਹੜੇ ਹੈਗੇ ਜੀ ਉਹਨਾਂ ਤੋਂ ਬੜੀ ਜਾਣਕਾਰੀ ਇਹਨਾਂ ਤੋਂ ਅਸੀਂ ਲੈਂਦੇ ਹਾਂ। ਤੋ ਅੱਜ ਅਸੀਂ ਆਪਣੇ ਸਰੋਤਿਆਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੀ ਦਲੀਪ ਕੁਮਾਰ ਜੀ ਨੂੰ। ਦਲੀਪ ਜੀ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼ ਦੇ ਵਿੱਚ।
ਥੈਂਕ ਯੂ ਪਵਨ ਜੀ ਐਂਡ ਲਾਡੀ ਜੀ, ਫਸਟ ਆਫ ਆਲ ਥੈਂਕਸ ਫੋਰ ਬ੍ਰਿੰਗਿੰਗ ਮੀ ਔਨ ਏਅਰ। ਮੈਨੂੰ ਬਹੁਤ ਚੰਗਾ ਲੱਗਾ, ਤੁਸੀਂ ਇੰਨੀ ਚੰਗੀ ਮੇਰੀ ਪਹਿਲਾਂ ਤਾਂ ਇੰਟਰੋਡਕਸ਼ਨ ਦਿੱਤੀ, ਉਹਦੇ ਲਈ ਬਹੁਤ ਬਹੁਤ ਥੈਂਕ ਯੂ, ਸੋ ਨਾਈਸ ਆਫ ਯੂ। ਬਾਕੀ ਜੇ ਅਸੀਂ ਗੱਲ ਕਰੀਏ ਤੇ ਰੀਅਲ ਸਟੇਟ ਮਾਰਕੀਟ ਇਸ ਵੇਲੇ ਬਹੁਤ ਅੱਛੀ ਚੱਲ ਰਹੀ ਹੈ ਜੀ ਟੋਰਾਂਟੋ ਦੀ। ਸੇਲਸ ਜਿਹੜੀ ਟੋਰਾਂਟੋ ਦੀ ਹੈਗੀ ਆ ਜੰਪ 13% ਕੰਪੈਰੀਟਿਵਲੀ ਲਾਸਟ ਈਅਰ। ਲਾਸਟ ਈਅਰ ਦੀ ਕੰਪੈਰੀਟਿਵਲੀ ਜਿਹੜੇ ਹੈਗੇ ਇਸ ਸਾਲ ਜਿਹੜਾ ਸਿਰਫ ਅਗਸਤ ਮਹੀਨੇ ਤੁਸੀਂ ਕਹਿ ਲਓ 7,711 ਸੇਲਸ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ, ਜਿਹੜੀਆਂ ਕਿ ਇੱਕ ਰੈਕਰਡ ਹੈਗਾ ਤੇ ਬਹੁਤ ਬਹੁਤ ਅੱਛੀ ਮਾਰਕੀਟ ਚੱਲ ਰਹੀ ਹੈ। ਤੇ ਮਾਰਕੀਟ ਚੱਲਣ ਦੇ ਕਾਫੀ ਰੀਜ਼ਨ ਹੈਗੇ ਕਿਉਂਕਿ ਇੱਧਰ ਦੀ ਜੀ ਡੀ ਏ ਦੀ ਤੁਹਾਨੂੰ ਪਤਾ ਹੈ ਸਟਰੋਂਗ ਇਕਾਨਮੀ ਹੈ, ਕਲਚਰਲ ਡਾਇਵਰਸਿਟੀ ਹੈ ਔਰ ਇੰਟਰਨੈਸ਼ਨਲੀ ਜਿੰਨੇ ਵੀ ਰਿਕੋਗਨਾਈਜ਼ ਇਹਨੇ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਹੈ ਉਹ ਨੰਬਰ ਵਨ ਦੱਸ ਰਹੇ ਹੈਗੇ ਹੈ, ਔਰ ਹਿਸਟੋਰੀਕਲ ਲੋ ਇੰਟਰਸਟ ਰੇਟ ਹੈਗੇ ਹੈ, ਔਰ ਇਹਦੇ ਨਾਲ ਜਿਹੜਾ ਹੈਗਾ ਇੱਕ ਹੋਰ ਇਹਨੂੰ ਡਰਾਈਵ ਕਰ ਰਹੀ ਹੈ ਜਿਹੜੀ ਸੇਲ ਫੋਰਸ ਨੂੰ ਇਕੋਨਮੀ ਇੱਧਰ ਦੀ, ਅਨਇੰਪਲੋਇਮੈਂਟ ਰੇਟ ਜਿਹੜਾ ਹੈਗਾ ਹਿਸਟੋਰੀਕਲ ਲੋ ਹੈਗਾ। ਤੇ ਇਹ ਸਾਰੀ ਚੀਜ਼ਾਂ ਜੇ ਅਸੀਂ ਕੰਪੇਅਰ ਇਕੱਠੇ ਲੈ ਕੇ ਚੱਲੀਏ ਤੇ ਬਹੁਤ ਮਾਰਕੀਟ ਜਿਹੜੀ ਹੈਗੀ ਇਸ ਵੇਲੇ ਬਹੁਤ ਸਟਰੋਂਗ ਹੈ, ਔਰ ਇਨਵੈਸਟਰ ਵਾਸਤੇ ਵੀ ਆਪਣੇ ਕੋਲ ਬਹੁਤ ਅੱਛੇ ਚੰਗੇ ਚੰਗੇ ਪ੍ਰੋਜੈਕਟ ਆ ਰਹੇ ਹੈ।
ਹੋਰ ਵੀ ਕੈਨੇਡਾ ਦੇ ਜਿਹੜੇ ਪ੍ਰੋਵਿੰਸ ਹੈਗੇ ਨੇ ਉਹਨਾਂ ਤੋਂ ਵੀ ਜਦੋਂ ਯੂਥ ਜਿਹੜਾ ਹੈਗਾ ਆ ਉਹਨੇ ਜਦੋਂ ਮੂਵ ਹੋਣਾ ਹੁੰਦਾ ਆ ਤੇ ਉਹਦੀ ਪਹਿਲੀ ਪਸੰਦ ਜਿਹੜੀ ਆ ਟੋਰਾਂਟੋ ਹੁੰਦੀ ਆ। ਔਰ ਆਪਾਂ ਗੱਲ ਕਰਾਂਗੇ ਜੀ ਜਿਹੜਾ ਹੁਣੇ ਜੇ ਇਨਵੈਸਟਰ ਪ੍ਰੋਗਰਾਮ ਔਰ ਕੌਂਡੋ ਪ੍ਰੋਗਰਾਮ ਜਿਹੜਾ ਜੀ ਸਪੈਸ਼ਲੀ ਜੇ ਗੱਲ ਕਰੀਏ ਜਿਹੜਾ ਨਵਾਂ ਕੌਂਡੋ ਪ੍ਰੋਜੈਕਟ ਲਾਂਚ ਹੋਇਆ ਹੈਗਾ ਆ ਉਹਦੇ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿਓ ਜੀ।
ਬਿਲਕੁਲ ਜੀ ਬਿਲਕੁਲ, ਤੁਹਾਨੂੰ ਜਿਸ ਤਰ੍ਹਾਂ ਪਤਾ ਕਿ ਟੋਰਾਂਟੋ ਦੀ ਜਿਹੜੀ ਰੀਅਲ ਸਟੇਟ ਮਾਰਕੀਟ ਬੜੀ ਯੂਨੀਕ ਹੈਗੀ ਹੈ, ਇੱਧਰ ਹੰਡਰਡਸ ਆਫ ਥਾਊਸੰਡਸ ਆਫ ਪੀਪਲ ਜਿਹੜੇ ਹੈਗੇ ਮੂਵਿੰਗ ਐਵਰੀ ਈਅਰ ਜਿੱਦਾਂ ਤੁਸੀਂ ਹੁਣੇ ਮੈਂਸ਼ਨ ਕੀਤਾ ਹੈ। ਤੇ ਜਿਹੜੀ ਕੌਂਡੋ ਕੰਸਟਰਕਸ਼ਨ ਹੈਗੀ ਹੈ ਦੈਟ ਇਜ਼ ਮੋਰ ਦੈਨ ਦੀ ਹਾਊਸ ਕੰਸਟਰਕਸ਼ਨ ਰਾਈਟ ਨਾਓ। ਉਹਦਾ ਰੀਜ਼ਨ ਇਹ ਹੈਗਾ ਕਿ ਬਹੁਤ ਹਾਈ ਡਿਮਾਂਡ ਹੈ ਕੌਂਡੋ ਲਿਵਿੰਗ ਆਪਸ਼ਨ ਦੀ, ਤੇ ਹੁਣ ਜਿੰਨੇ ਵੀ ਨਵੇਂ ਯੂਥ ਹੈ ਉਹ ਸਾਰੀ ਕੌਂਡੋ ਲਾਈਫ ਨੂੰ ਜਿਹੜਾ ਬਹੁਤ ਪਸੰਦ ਕਰ ਰਿਹਾ ਜਿਹੜੇ ਬਿਲਕੁਲ ਜਿਹੜੇ ਹੁਣ ਆਪਣੇ ਕੋਲ ਕਿਉਂਕਿ ਵਰਕਿੰਗ ਜਿੰਨੇ ਵੀ ਡਾਊਨ ਟਾਊਨ ਜੋ ਵੀ ਵਰਕ ਕਰ ਰਿਹਾ ਇਸ ਵੇਲੇ ਦੇ ਆਰ ਹਾਈਲੀ ਕੁਆਲੀਫਾਈਡ ਐਂਡ ਹਾਈਲੀ ਪੇਡ, ਉਹਨਾਂ ਦੀ ਇਨਕਮ ਹੈਗੀ ਹੈ, ਉਹਨਾਂ ਕੋਲ ਪੈਸਾ ਹੈਗਾ ਪਰ ਟਾਈਮ ਨਹੀਂ ਹੈ,
ਟਾਈਮ ਨਹੀਂ ਹੈਗਾ। ਬਿਲਕੁਲ
ਬਿਲਕੁਲ, ਤੇ ਕੌਂਡੋ ਲਿਵਿੰਗ ਜਿਹੜੀ ਹੈਗੀ ਹੈ ਬਹੁਤ ਪਾਪੂਲਰ ਹੋ ਰਹੀ ਹੈ
ਜੀ।
ਤੇ ਜਿਹੜੇ ਆਪਣੇ ਕੋਲ ਜਿਹੜਾ ਇੱਕ ਪ੍ਰੋਜੈਕਟ ਆਇਆ ਜੀ ਇਹਨੂੰ ਇਹਦਾ ਪ੍ਰੋਜੈਕਟ ਦਾ ਨਾਮ ਹੈ 11 ਯਾਰਕਵਿਲ ਟੋਰਾਂਟੋ, ਇਹ ਰਾਈਟ ਔਨ ਬੇ ਐਂਡ ਯੰਗ ਕੋਰੀਡੋਰ ਦੇ ਵਿੱਚ ਆ ਰਿਹਾ ਹੈਗਾ ਹੈ। ਇਹ ਜਿਹੜੀ ਬਿਲਡਿੰਗ ਹੈ ਇਹਨਾਂ ਨੇ ਇੰਸਪਾਇਰਡ ਮੈਨਹੈਟਨ ਦੇ ਜਿੰਨੇ ਵੀ ਸਕਾਈ ਸਕ੍ਰੈਪਰਸ ਬਿਲਡਿੰਗ ਹੈ ਉਹਨੂੰ ਉਹਦੇ ਤੋਂ ਇੰਸਪਾਇਰ ਹੋ ਕੇ ਇਹਨਾਂ ਨੇ ਇਹ ਬਿਲਡਿੰਗ ਕੰਸਟਰਕਟ ਕਰਨੀ ਹੈਗੀ ਹੈ। ਮੈਟਰੋਪੀਆ ਰਿਓਕੈਨ ਜਿਹੜੇ ਸਟਰੋਂਗ ਡਿਵੈਲਪਰਸ ਹੈਗੇ ਹੈ ਇਹਨੂੰ ਡਿਵੈਲਪ ਕਰਦੇ ਹੈਗੇ ਹੈ। ਪ੍ਰਾਈਸਿਸ ਜਿਹੜੇ ਹੈਗੇ ਹੈ ਇਹਨਾਂ ਦੇ ਪ੍ਰਾਈਸਿਸ ਜੇ ਅਸੀਂ ਮੈਨਹੈਟਨ ਦੇ ਨਾਲ ਕੰਪੇਅਰ ਕਰੀਏ ਜਾਂ ਵਰਲਡ ਕਲਾਸ ਸਿਟੀਜ਼ ਦੇ ਨਾਲ ਕੰਪੇਅਰ ਕਰੀਏ ਤੇ ਹਜੇ ਵੀ ਇਹ ਕਾਫੀ ਇਸ ਵੇਲੇ ਚੰਗੇ ਪ੍ਰਾਈਸ ਇਹਨਾਂ ਨੇ ਇੰਟਰੋਡਿਊਸ ਕੀਤੇ ਹੈਗੇ।
ਜੇ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਜੀ ਕਿੱਥੋਂ ਸ਼ੁਰੂਆਤ ਹੁੰਦੀ ਨੇ ਜੀ ਕੌਂਡੋ ਪ੍ਰੋਜੈਕਟ ਦੇ ਵਿੱਚ ਜਿਹੜੇ ਸ਼ੁਰੂਆਤੀ ਪ੍ਰਾਈਸ ਕੀ ਹੈਗੇ ਨੇ?
ਹਾਂਜੀ, ਮੇਰੇ ਕੋਲ ਜਿਹੜਾ ਹੈਗਾ VIP ਐਕਸੈਸ ਹੈ ਇਹਨਾਂ ਦਾ ਐਕਸਕਲੂਸਿਵ ਏਜੰਟ ਪ੍ਰੀਵਿਊ ਜਿਹੜੀ ਪ੍ਰਾਈਸਿੰਗ ਹੈਗੀ ਹੈ ਇਹਨਾਂ ਦੀ 667,909 ਮਤਲਬ ਤੁਸੀਂ ਕਹਿ ਲਓ 668 ਤੋਂ ਸ਼ੁਰੂ ਹੋ ਰਹੀ ਹੈ ਇਹਨਾਂ ਦੇ ਸਮਾਲੈਸਟ ਹੈਗੇ ਆ ਜਿਹੜਾ ਸਟੂਡੀਓ ਇਹਨਾਂ ਦਾ 667. ਬਾਕੀ ਇਹਨਾਂ ਦੇ 1 ਬੈਡਰੂਮ 1 ਪਲੱਸ 10, 2 ਬੈਡਰੂਮ 2 ਪਲੱਸ 10, ਈਵਨ ਕਿ 3 ਬੈਡਰੂਮ ਵੀ ਇਹਦੇ ਵਿੱਚ ਹੈਗਾ
ਜੀ. ਬਿਲਕੁਲ,
62 ਸਟੋਰੀ ਬਿਲਡਿੰਗ ਹੈਗੀ ਹੈ. ਦੈਟ ਵਿਲ ਬੀ
62 ਸਟੋਰੀ
ਜੀ. ਬਿਲਕੁਲ, ਸੈਕਿੰਡ
ਬਾਤ ਹੈ ਜੀ, ਕਾਫੀ ਹਾਈ ਰਾਈਜ਼ ਬਿਲਡਿੰਗ ਹੋ ਜਾਣੀ.
ਕਾਫੀ ਹਾਈ ਰਾਈਜ਼ ਬਿਲਡਿੰਗ ਹੈ ਔਰ ਵਨ ਆਫ ਦੀ ਕਾਈਂਡ ਬਿਲਡਿੰਗ ਹੋਏਗੀ ਇਹ. ਇਹਦੀ ਜਿੰਨੀ ਵੀ ਫਿਨਿਸ਼ਿੰਗ ਹੈਗੀ ਹੈ ਟੌਪ ਆਫ ਦੀ ਲਾਈਨ ਦੀ ਹੈਗੀ ਹੈ. ਬਾਕੀ ਇਹਨਾਂ ਨੇ ਬੜਾ ਐਜ ਏ ਸਪੈਸ਼ਲ ਇਨਸੈਂਟਿਵ ਪ੍ਰੋਗਰਾਮ ਜਿਹੜੇ ਹੈਗੇ ਹੈ ਇਹਨੂੰ ਫ੍ਰੀ ਅਸਾਈਨਮੈਂਟ, ਮੈਂ ਇਹਨਾਂ ਨੂੰ ਜੋ ਵੀ ਮੇਰੇ ਨਾਲ ਲਏਗਾ ਉਹਨੂੰ ਫ੍ਰੀ ਅਸਾਈਨਮੈਂਟ ਹੋਏਗੀ. ਇਹਦਾ ਮਤਲਬ ਕਿ ਤੁਸੀਂ ਬਿਲਡਿੰਗ ਐਕਸਪੈਕਟਿਡ ਇਹਨਾਂ ਦੀ ਟੈਂਟਿਵਲੀ ਕਲੋਜ਼ਿੰਗ ਜਿਹੜੀ ਹੈਗੀ 2024 ਦੀ ਹੈ. ਉਸ ਤੋਂ ਪਹਿਲਾਂ ਵੀ ਫ੍ਰੀ ਅਸਾਈਨਮੈਂਟ ਹੈਗੀ ਹੈ ਤੇ ਇਫ ਸਮਵਨ ਵਾਂਟ ਟੂ ਸੈਲ ਦੀ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਉਹਦਾ ਪ੍ਰੀਵਿਲੇਜ ਸਾਨੂੰ ਮਿਲ ਰਿਹਾ. ਬਾਕੀ ਇਹਨਾਂ ਜਿਹੜਾ ਐਕਸਟੈਂਡਿਡ ਡਿਪੋਜ਼ਿਟ ਸਟਰਕਚਰ ਹੈ, ਮੋਸਟਲੀ ਜਿਹੜਾ ਡਿਪੋਜ਼ਿਟ ਸਟਰਕਚਰ ਹੁੰਦਾ ਉਹ ਵਿਦ ਇਨ 1 ਈਅਰ 20% ਦੇਣਾ ਹੁੰਦਾ, ਪਰ ਇਹਨਾਂ ਦਾ ਜਿਹੜਾ ਐਕਸਟੈਂਡਿਡ ਡਿਪੋਜ਼ਿਟ ਸਟਰਕਚਰ ਹੈ ਦੈਟ ਇਜ 720 ਡੇਜ਼, ਦੈਟ ਇਜ ਆਲਮੋਸਟ 2 ਮੰਥਸ 2 ਈਅਰ 2 ਈਅਰਸ ਦੇ ਵਿੱਚ ਜਿਹੜਾ ਹੈਗਾ 20% ਇਹਨਾਂ ਨੇ ਡਿਪੋਜ਼ਿਟ ਸਟਰਕਚਰ ਹੈਗਾ ਇਹਨਾਂ ਦਾ.
ਵੈਰੀ ਨਾਈਸ,
ਬਹੁਤ ਹੀ ਚੰਗਾ ਪ੍ਰੋਜੈਕਟ ਹੈਗਾ. ਐਂਡ ਕਿਉਂਕਿ ਇੱਧਰ ਜਿਹੜਾ ਯਾਰਕਵਿਲ ਦਾ ਏਰੀਆ ਹੈ, ਯੰਗ ਐਂਡ ਬਲੂ ਦਾ ਏਰੀਆ, ਇਹ ਲਾਸਟ
ਆਪਣਾ ਟਾਈਮ ਜਿਹੜਾ ਉਹ ਦਲੀਪ ਜੀ ਬਿਲਕੁਲ ਸਮਾਪਤੀ ਵੱਲ ਆ ਤੇ ਇੱਥੇ ਹੀ ਤੁਹਾਡਾ ਧੰਨਵਾਦ ਕਰਦੇ
ਹਾਂ. ਨੰਬਰ ਆਪਣਾ ਨੰਬਰ ਦੇ ਦਿਓ ਜੀ.
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ. ਹਾਂਜੀ ਮੇਰਾ ਨੰਬਰ ਹੈਗਾ ਜੀ 416-459-1558. ਅੱਜ ਇੱਕ ਹੋਰ ਇਧਰ ਮੇਰੇ ਕੋ ਬ੍ਰੈਂਡਨ
ਭਾਈ ਇੱਕ ਆਪਣਾ ਟਾਈਮ ਜਿਹੜਾ ਬਿਲਕੁਲ ਮਾਫੀ ਚਾਹੁੰਦੇ ਹਾਂ ਬਿਲਕੁਲ ਜਿਹੜਾ ਐਂਡਾ ਤੇ ਪਹੁੰਚੀ ਤੁਹਾਡਾ ਵੀ ਥੈਂਕ ਯੂ ਜੀ.
ਧੰਨਵਾਦ ਜੀ, ਧੰਨਵਾਦ ਲਾਡੀ ਜੀ
ਬਹੁਤ ਬਹੁਤ. ਤੇ ਸਾਡੇ ਵੱਲੋਂ ਸਾਰੇ ਸਰੋਤਿਆਂ ਦਾ ਇੱਕ ਵਾਰ ਫੇਰ ਧੰਨਵਾਦ ਜੀ ਤੇ ਆਪਣਾ ਵੀਕਐਂਡ ਜਿਹੜਾ ਉਹ ਇੰਜੋਏ ਕਰੋ ਜੀ.
The views expressed on the preceding program may not necessarily be those of the owner or management of WTOR radio station.
ਕੈਨੇਡੀਅਨ ਸਪੋਰਟਸ ਐਂਡ ਰੀਕ੍ਰੀਏਸ਼ਨ ਮਾਰਕੀਟਿੰਗ ਲੈ ਕੇ ਆ ਰਹੇ ਨੇ ਤਾਜ਼ਾ ਫਸਟ ਕੈਨੇਡੀਅਨ ਇੰਟਰਨੈਸ਼ਨਲ ਟੇਪ ਬਾਲ ਕ੍ਰਿਕਟ ਚੈਂਪੀਅਨਸ਼ਿਪ ਸਪਟੰਬਰ 14 ਤੇ 15 ਨੂੰ CAA ਸੈਂਟਰ ਬ੍ਰੈਂਪਟਨ ਵਿੱਚ, ਤੇ ਨਾਲ ਹੀ ਆ ਰਿਹਾ ਤਾਜ਼ਾ ਫੈਂਟੈਸਟਿਕ ਫਾਲ ਫੈਸਟ ਜਿਸ ਵਿੱਚ ਹੋਣਗੇ ਲਾਈਵ ਸ਼ੋਜ਼, ਫੂਡ, ਰਾਈਡਸ ਐਂਡ ਮੈਜਿਕ ਸ਼ੋ. ਐਂਟਰੀ ਐਂਡ ਪਾਰਕਿੰਗ ਬਿਲਕੁਲ ਫ੍ਰੀ. ਵਧੇਰੇ ਜਾਣਕਾਰੀ ਲਈ 416-560-8583, 416-560-8583 ਔਰ ਵਿਜ਼ਿਟ fantasticfallfest.com.
Canada, be ready to witness this November 2019 Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ.
ਸੋਢੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ. 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ. ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ. ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीद फर्नीचर रास्ते से ना लेना सूट डॉलर मार्ट से ना पीना बासी कॉफी अच्छा लगता नहीं ना बनाओ इंटर्न को सीईओ ना खिलाओ फास्ट फूड क्लाइंट को ना लगाओ मस्का बॉस को अच्छा लगता नहीं हमें मिलता है वही जो हम चाहते यूज ओरिजिनल एचपी टोनर
harchinta hogi tu
100% reliable environmentally responsible always trust the original hp toner
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी